جو بہن ان باہر پیتر ایک کو جانو اے گر گیان بتائی. ایسا بیاپ سلوک کا گیان خالصا جی انہوں ملتا ہے جنہ نے بھجن کیتا ہے سمر بھجن کیتا ہے اور کرپا دوارا خالصا جی بدھی اندر گیان کی پراپتی ہوئی ہے. بخشید بدھا کسل تھام انہوں خالصا جی کسل سکھ والا تھان کہڑا ہے تریا پل ہے. تریا پل ٹیک کر کے انہوں کی آتم شرنی بدھی خالصا جی کھڑے آئی ہے. کرنا مدتا میتری اپیکشا یہ پنکھڑیاں دے سہت انہوں نے بدھی خالصا جی کھڑے آئی وہ سارے ساتھ آتما وشے کر دی وہ بدھی آتم شرنی ہویا کر دی ہے جہی سارے بھائی برہم نہیں تکتی. آپ سنسار برہم نہیں تکتے آپ انت طرح کے دوت دند باد والے پدارتھ تکتے ہیں. بدھی ہوئی ایک وستو ہے جی ویچا کرتی ہے کوئی آ چنگی ہے ماڑی ہے چنگی ہے ماڑی ہے سارا دن اپنی بدھی یہ کام کرتی ہے. لیکن برہم گیانیاں دی بدھی خالصا جی برہم تو بنا تکتی کچھ نہیں ہے. سو آپ جی کہتے ہیں بسے انترکھے انتیاگ مان شیتل انترج انگڑ سنت گیان. کہتے جی پھر ہردا شانت کیویں پراپت ہوتا ہے ہردے شانتی کیویں ملتی ہے. مہاراج کہتے بھائی ہری پرمیشور کی ہو جائے کرپا پھر کی ہے بسے انترکھے اندریاں بس کرے پہلے دشا بن نہ جان دے تے تیاگ مان مان ہنکار تیاگ دے گئے اندر درد سنت گیان سنتوں دے پاسوں گیان درد کر لے جدو یہ ساتھ کر لے گا شیتل انترج ہردا بھائی شانت ہو جائے جا کہ میری شانتی نہیں آتی آ ساتھ کرو دیکھتا آتی ہے کہ نہیں. سو ایسی خالصہ جی یہ کرپا واحگرو کی جے کر کے ہو جائے. رحمت جنم مر درس لینا وہ ہری دے درشنا کی لینتا پراپت کر جاتا ہے جنم مرن تو رہت ہو جاتا ہے. باجنت نانک سبد پینا وہ اندر خالصہ جی باجنت نہ پرگٹتا ہے شبد نہ برہمد ہے بینا نہ سندرتا ہے. سندر جو برہم ہے انہوں کے اندر بھائی ساخیات پرگٹ ہو جاتا ہے. گرو ارجن دیو جی کہندے اسی طرح خالصہ جی دوسرا ارتھ پھر کراؤں ہیں کرپنت ہرین مت تت گیان. جی واحگرو کی کرپا ہو جائے تو بدھی تت روپ کا گیان پراپت ہوتا ہے. جی واحگرو کی کرپا ہو جائے تو بدھی آتم شرنی نرمل وراگ سے وویک سے سنجکت ہو جاتی ہے تے تریا پد سکھ کی پراپتی ہو جاتی ہے. کرپنت ہرین بسنت رکھیں جی واحگرو کی اتنت کرپا ہو جائے تو اندریاں بھی بھائی بس ہو جاتی ہیں. رکھ نو ست سنگت جی رکھ تے چھوٹی ہے ان تے چھوٹی ہے. رکھ نو دھرم راجا کا بھی ہے. یہ کسی ست نے رکھی دی جا کے پر کیتی سی رکھی کا روپ دھارک کے گھر والی کولے چلیا گیا سی ادھر تو نو رکھی پیا ہوا ہے. سو اس دھرم راجا تو بھی حساب کتاب تو ست نہیں چھٹ جائیدا ہے. دھرم راجا بسنت بس ہو جاتا ہے. تیاگ مان جی ہری کی کرپا ہو جائے مان بھی بھائی تدے تیاگیا جاتا ہے. شیتلنتر دیا ہردا بھی ست کی کرپا کر کے ٹھنڈا ہوتا ہے. جہاں سنتوں پاسوں گیان پراپت کرنا نہیں جنا کھنا نہ درڑ کر لو گیان کی تو کوئی توٹ نہیں لیکن واحگرو کی کرپا بنا خرچا جی گیان کی پراپتی نہیں ہے. رحمت جنم ہر درس لینا جی واحگرو کی کرپنت ہریاں جی ہری کی کرپا ہے تو جمن مرن تو رہت ہو کے ہری دے ستنی سروپ لین ہو جاتا ہے. باجنت نانک سبد بینا اس واسطہ خالصہ جی بینا کہیے بینا آدک دے شبد بھی خالصہ جی سندر تو سندر سن لگ جاتے ہیں. اگے خالصہ جی آپ جی فرما ہے کہنت بےدا گنت گنیا سنت بالا بہت پرکار. وہ واحگرو ہے پنڈت جنو بڑے بڑے ودوان بےداں دوارا کتن کرتے ہیں لیکن گنیا جہے گنی پورش نے سادھو سنت وہ اس بچارتے بھی نے گنت کہیے بچارتے ودوان لوگ بےداں آدھار سے کہتے ہیں کتن کرتے ہیں برہم د اور گنی جہے سنت بھگت نے وہ بچار بھی کرتے ہیں ਸੁਣੰਤ ਬਾਲਾ ਬਹੁਵਿਧ ਪ੍ਰਕਾਰ ਆ। ਬਾਲਕਿਆਂ ਦੀ ਨਹੀਂ, ਜਿਹੜੇ ਜਗਿਆਸੂ ਜਨ ਨੇ, ਬਹੁਤ ਤਰ੍ਹਾਂ ਦੇ ਜਗਿਆਸੂ, ਕੋਈ ਸਕਾਮੀ ਹੈ ਕੋਈ ਨਸਕਾਮੀ ਹੈ, ਬਹੁਤ ਤਰ੍ਹਾਂ ਕਰਕੇ ਸੁਣਦੇ ਵੀ ਨੇ। ਇਸੇ ਤਰ੍ਹਾਂ ਕਹੰਤ ਬੇਦਾ, ਵੇਦ ਆਪ ਵੀ ਕਹਿੰਦਾ ਹੈ, ਨੇਤ ਨੇਤ ਕਹੰਤ ਕਥੰਤ ਬੇਦਾ, ਊਚ ਮੂਚ ਅਪਾਰ ਗੋਬਿੰਦ ਹੈ। ਵੇਦ ਵੀ ਕਹਿੰਦਾ ਪਰਮੇਸ਼ੁਰ ਨਾ ਇਤੀ ਕਾਰਨਾ ਨਾ ਇਤੀ ਕਾਰਜਾ। ਇਸੇ ਤਰ੍ਹਾਂ ਜਿਹੜੇ ਬ੍ਰਹਮ ਗਿਆਨੀ ਨੇ, ਸੱਤ ਦੀ ਗੁਣੀ ਪੁਰਸ਼ ਗਿਆਨਵਾਨ, ਉਹ ਵੀ ਗੁਣੰਤ ਵਿਚਾਰਦੇ ਨੇ ਉਹਦੇ ਤਸ਼ਟੀ ਲੱਛਣਾਂ ਨੂੰ, ਉਹਦੇ ਸਰੂਪੂਤ ਲੱਛਣਾਂ ਨੂੰ। ਉਹ ਲਕਸ਼ਣ ਖਾਲਸਾ ਜੀ ਜਿਹੜੇ ਸਦਾ ਬਣੇ ਰਹਿਣ, ਉਹ ਲਕਸ਼ਣ ਜਿਹੜੇ ਸਦਾ ਨਾ ਰਹਿਣ। ਜੇ ਕਿਸੇ ਨੂੰ ਕਹਿ ਦੀਏ ਪੁਰਾਣੇ ਨੂੰ ਮਿਲਣਾ ਕਿੱਥੇ ਹੈ, ਜੇ ਉਹਨੂੰ ਕਹਿ ਦੀਏ ਉਹਦੇ ਪੀਲੀ ਪੱਗ ਬੰਨੀ, ਹੋ ਸਕਦਾ ਉਹਦੇ ਅੱਜ ਬਿਜਲੀ ਬੰਨੀ ਹੋਵੇ ਉਹਨੇ। ਜਿਹੜੇ ਲਕਸ਼ਣ ਬਦਲ ਜਾਣ ਉਹਨਾਂ ਨੂੰ ਤਸ਼ਟੀ ਲਕਸ਼ਣ ਕਹਿੰਦੇ। ਜਿਹੜੇ ਲਕਸ਼ਣ ਬਦਲ ਨਹੀਂ ਨਾ, ਉਹ ਸਰੂਪੂਤ ਲਕਸ਼ਣ ਹੋਇਆ ਕਰਦੇ। ਸੋ ਸੱਤ ਦੀ ਤਸ਼ਟੀ ਲਕਸ਼ਣ ਕਿਹੜੇ, ਸਰੂਪੂਤ ਲਕਸ਼ਣ ਬ੍ਰਹਮ ਦੇ ਅੰਦਰ ਕਿਹੜੇ, ਉਹ ਵਿਚਾਰਦੇ ਰਹਿੰਦੇ ਨੇ ਗੁਣੀ ਪੁਰਸ਼ ਨੇ ਜਿਹੜੇ। ਇਸੇ ਤਰ੍ਹਾਂ ਖਾਲਸਾ ਜੀ ਜਿਹੜੇ ਅੱਗੇ ਜਗਿਆਸੂ ਹਨ, ਸੁਣੰਤ ਬਾਲਾ ਬਹੁਵਿਧ ਪ੍ਰਕਾਰ, ਸਕਾਮੀ ਜਗਿਆਸੂ ਨੇ ਕਈ ਤਾਂ ਸਹਿਤ ਕਾਮਨਾ ਦੇ ਤੁਹਾਨੂੰ ਪਦਾਰਥ ਮਿਲਣ, ਕਈ ਸਰੋਤੇ ਖਾਲਸਾ ਜੀ ਨਿਸਕਾਮੀ ਨੇ, ਉਹ ਨਿਰਗੁਣ ਸਰੂਪ ਦੇ ਸਤ ਸੰਗਤ ਜੀ ਵਿਆਖਿਆ ਨੂੰ ਬਹੁਤ ਤਰ੍ਹਾਂ ਕਰਕੇ ਸੁਣਦੇ ਰਹਿੰਦੇ। ਇਸੇ ਤਰ੍ਹਾਂ ਕਹੰਤ ਬੇਦਾ, ਗੁਣੰਤ ਗੁਣੀਆਂ, ਸੁਣੰਤ ਬਾਲਾ ਬਹੁਵਿਧ ਪ੍ਰਕਾਰ। ਗੁਣੀ ਜਨ ਖਾਲਸਾ ਜਿਹੜਾ ਗਿਆਨਵਾਨ ਹੈ, ਉਹ ਪਹਿਲਾਂ ਵੇਦਾਂ ਸ਼ਾਸਤਰਾਂ ਨੂੰ ਸੁਣਦਾ ਹੈ, ਵੇਦਾਂ ਦੇ ਵੇਦ ਨਾਲ ਇੱਥੇ ਗਿਆਨ ਦਾ ਹੈ, ਉਹ ਖਾਲਸਾ ਜੀ ਗਿਆਨ ਦੇ ਕਥਨ ਨੂੰ ਸੁਣਦਾ ਹੈ, ਸੁਣ ਕੇ ਖਾਲਸਾ ਜੀ ਫਿਰ ਉਹ ਕਥਨ ਕਹਿੰਦਾ ਵੀ ਹੈ, ਸੁਣ ਕੇ ਵਿਚਾਰਦਾ ਹੈ, ਸੁਣਦਾ ਹੈ ਫਿਰ ਗੁਣੀਆਂ ਗੁਣੰਤ ਕਹੀਏ ਵਿਚਾਰਦਾ ਹੈ, ਫਿਰ ਸੱਚ ਜੀ ਕਹਿੰਦਾ ਹੈ ਤਤ ਦੇਤਾ। ਸੋ ਜੋ ਵੀ ਮਹਾਂਪੁਰਖ ਸਤਿ ਬੋਲਦੇ ਹੈ, ਸੰਤਨ ਕੀ ਸੁਣ ਸਾਚੀ ਸਾਖੀ, ਜੋ ਬੋਲੇ ਸੋ ਜੋ ਦੇਖੇ ਸੋ ਬੋਲੇ ਅੱਖ, ਜੋ ਦੇਖੇ ਜਿਹੜੇ ਦੇਖਦੇ ਨੇ ਖਾਲਸਾ ਜੀ ਅੱਖਾਂ ਦੇ ਨਾਲ, ਉਹੀ ਸੁਣਾਉਂਦੇ ਹਨ। ਇਹ ਸੱਚਾ ਸੱਚੀ ਜਿਹੜੀ ਸਾਖੀ ਹੈ ਨਾ ਸੰਤਾਂ ਦੀ, ਜੋ ਅੱਖੀ ਦੇਖਦੇ ਨੇ ਉਹੀ ਖਾਲਸਾ ਜੀ ਅਗਲੇ ਨੂੰ ਦੱਸਦੇ ਨੇ ਪ੍ਰਤੱਖ। ਸੋ ਆਪ ਜੀ ਫਰਮਾਉਂਦੇ ਹੈ ਜੇ ਗਿਆਨਵਾਨ ਹੈ ਪਹਿਲਾਂ ਸੁਣਦੇ ਹਨ ਪਰਮੇਸ਼ੁਰ ਦੇ ਗਿਆਨ ਸੰਬੰਧੀ ਬਾਤ, ਫਿਰ ਉਸ ਨੂੰ ਗੁਣੰਤ ਵਿਚਾਰਦੇ ਹਨ, ਫਿਰ ਉਸ ਨੂੰ ਕਹਿੰਦੇ ਹਨ। ਜਿਸ ਵੇਲੇ ਕਹਿੰਦੇ ਨੇ ਖਾਲਸਾ ਜੀ ਜਗਿਆਸੂਆਂ ਪ੍ਰਤੀ, ਫਿਰ ਬਹੁ ਪ੍ਰਕਾਰ ਦੇ ਜਿਹੜੇ ਜਗਿਆਸੂ ਨੇ ਉਹਨਾਂ ਨੂੰ ਸੁਣਦੇ ਹਨ। ਸੁਣ ਕੇ ਦੜੰਤ ਸੋ ਵਿਦਿਆ ਹਰ ਹਰ ਕਿਰਪਾਲਾ, ਹੇ ਪੰਡਿਤ ਜਨੋ, ਇਹ ਜਿਹੜੀ ਸ੍ਰੇਸ਼ਟ ਭਰੀ ਪ੍ਰਕਾਰ ਬ੍ਰਹਮ ਵਿਦਿਆ ਹੈ, ਇਹਨੂੰ ਉਹਨਾਂ ਗਿਆਨ ਪਾਲਣਾ ਕੋਲੋਂ ਦ੍ਰਿੜ ਉਹ ਕਰਦਾ ਹੈ ਜਿਹਦੇ ਤੇ ਹਰ ਹਰ ਕਿਰਪਾਲਾ, ਹਰ ਹਰ ਪਰਮੇਸ਼ੁਰ ਕਿਰਪਾਲੂ ਹੈ। ਨਹੀਂ ਤਾਂ ਅੱਧਿਆਂ ਨੂੰ ਤਾਂ ਨੀਂਦ ਆ ਜਾਂਦੀ ਹੈ, ਅੱਧਿਆਂ ਦੀ ਬਿਰਤੀ ਨਹੀਂ ਲੱਗਦੀ, ਅੱਧਿਆਂ ਨੂੰ ਸਮਝ ਨਹੀਂ ਆਉਂਦੀ, ਨਾਮ ਦਾ ਰਸੀਆ ਡੂੜਕ ਰਹਿ ਜਾਂਦਾ ਹੈ। ਇੱਕ ਬ੍ਰਹਮ ਗਿਆਨੀ ਅੱਧਾ ਕੁ ਜਗਿਆਸੂ, ਕਦ ਨਾਏ ਰਸੀਆੜਾ ਕਾ ਬਿਰਲੀ ਜਾਏ ਬੂਠੀ। ਸੋ ਜਿਨ੍ਹਾਂ ਤੇ ਹਰ ਹਰ ਪਰਮੇਸ਼ੁਰ ਕਿਰਪਾਲਤਾ ਕਰਦਾ ਹੈ ਉਹਨਾਂ ਨੂੰ ਭਾਈ ਇਹ ਵਿਦਿਆ ਦ੍ਰਿੜ ਹੁੰਦੀ ਹੈ ਹਿਰਦੇ ਦੇ ਅੰਦਰ। ਉਹ ਫਿਰ ਉਹਨਾਂ ਦੀ ਵਸਤਾ ਨਾਮਦਾਨ ਜਾ ਚੰਤ ਨਾਨਕ ਦੈਨ ਹਾਰ ਗੁਰ ਗੋਪਾਲਾ। ਉਹ ਭਾਈ ਜਾ ਚੰਤ ਮੰਗਦੇ ਨੇ ਹੇ ਵਾਹਿਗੁਰੂ ਨਾਮ ਦਾ ਹੀ ਦਾਨ ਦੇ, ਜਿਹੜਾ ਪਰਲੋਕ ਵਿੱਚ ਵੀ ਨਾਲ ਜਾਵੇਗਾ। ਪਦਾਰਥਾਂ ਦਾ ਦਾਨ ਦੇਵੇਗਾ, ਪਦਾਰਥ ਨਾਲ ਨਹੀਂ ਜਾਣੇ। ਨਾਮਦਾਨ ਜਾ ਚੰਤ ਉਹ ਮੰਗਦੇ ਨੇ। ਫਿਰ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਦੈਨ ਹਾਰ ਗੁਰੂ ਗੋਪਾਲਾ, ਉਹੀ ਗੋਪਾਲ ਪਰਮੇਸ਼ੁਰ ਗੁਰੂ ਸਰੂਪ ਹੋ ਕਰਕੇ, ਗੁਰੂ ਨਾਨਕ ਗੁਰੂ ਰੂਪ ਹੋ ਕਰਕੇ ਭਾਈ ਦਿੰਦਾ ਥੱਕਦਾ ਨਹੀਂ ਹੈ, ਦਿੰਦਾ ਦੇ ਦਿੰਦੇ ਥੱਕ ਪਾਏ, ਜਦ ਥੱਕ ਜਾਣਗੇ ਲੇਕਿਨ ਦਾਤਾ ਭਾਈ ਕਦੇ ਥੱਕਿਆ ਨਹੀਂ ਕਰਦਾ। ਕਹਿੰਦੇ ਜੀ ਫਿਰ ਉਹਨਾਂ ਨੂੰ ਕੋਈ ਪਰਿਵਾਰ ਦੀ ਚਿੰਤਾ ਨਹੀਂ, ਸੰਬੰਧੀਆਂ ਦੀ ਚਿੰਤਾ ਨਹੀਂ, ਮਾਤਾ ਪਿਤਾ ਦੀ ਚਿੰਤਾ ਨਹੀਂ, ਉਹਨਾਂ ਨੂੰ ਖਾਣ ਨੂੰ ਪਾਉਣ ਦੇ ਜਿਹੜੇ ਨਾਮ ਹੀ ਮੰਗਦੇ ਨੇ ਇਕੱਲਾ। ਉਹ ਮਹਾਰਾਜ ਜੀ ਸਤਸੰਗ ਜੀ ਦੱਸਦੇ ਹਨ ਅਗਲੇ ਸਲੋਕ ਵਿੱਚ, ਨਾ ਚਿੰਤਾ ਮਾਤ ਪਿਤ ਭਰਾਤਾ ਹੈ, ਨਾ ਚਿੰਤਾ ਕਛ ਲੋਕ ਕਹਿ। ਇਹ ਪੰਡਿਤ ਜਨੋ, ਉਹ ਜਿਹੜੇ ਨਾਮ ਮੰਗਦੇ ਆ ਨਾ ਪਰਮੇਸ਼ੁਰ ਦੇ ਕੋਲ, ਨਾਮ ਦਾ ਦਾਨ ਜਿਨ੍ਹਾਂ ਨੇ ਸ੍ਰੇਸ਼ਟ ਵਿਦਿਆ ਆਤਮ ਵਿਦਿਆ ਦੇ ਆਤਮ ਵਿਦਿਆ ਦ੍ਰਿੜ ਕਰ ਲਈ ਹੈ, ਹਰੀ ਦਾ ਚਿੰਤਨ ਕਰਦੇ ਨੇ, ਉਹਨਾਂ ਨੂੰ ਕੋਈ ਚਿੰਤਾ ਮਾਤਾ ਪਿਤਾ ਦੀ ਨਹੀਂ ਹੈ। ਉਹ ਸੋਚਦੇ ਜਿੱਦਣ ਅਸੀਂ ਨਹੀਂ ਜੰਮੇ ਸੀ ਸਾਡੇ ਮਾਤਾ ਪਿਤਾ ਨੂੰ ਕੋਈ ਦਿੰਦਾ ਹੀ ਸੀ ਨਾ, ਭਰਾਵਾਂ ਦੀ ਵੀ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈ, ਨਹੀਂ ਚਿੰਤਾ ਕੁਛ ਲੋਕ ਹੈ, ਹੋਰ ਲੋਕਾਂ ਦੀ ਵੀ ਕੋਈ ਉਹਨਾਂ ਨੂੰ ਚਿੰਤਾ ਨਹੀਂ ਹੈ। ਚਿੰਤਾ ਸਗਲੀ ਗਈ ਪ੍ਰਭ ਨਾਨਕ 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 ਨਹੀਂ, ਐਸੀ ਖਾਲਸਾ ਜੀ ਉੱਥੇ ਬਿਰਤੀ ਉਹਨਾਂ ਦੀ ਪਹੁੰਚੀ। ਨਹਿ ਚਿੰਤਾ ਬੰਤਾ ਸੁਤਮੀਤਾ ਪ੍ਰਵਿਰਤ ਮਾਇਆ ਸੰਬੰਧਨ, ਉਹਨਾਂ ਨੂੰ ਬੰਤਾ ਘਰ ਵਾਲੀ ਦੀ ਕੋਈ ਚਿੰਤਾ ਨਹੀਂ ਹੈ, ਪੁੱਤਰ ਦੀ ਕੋਈ ਚਿੰਤਾ ਨਹੀਂ। ਬੇੜੀ ਭਗਤ ਹੋਇਆ ਖਾਲਸਾ ਜੀ, ਘਰ ਵਾਲੀ ਕਹਿੰਦੀ ਗਰੀਬੀ ਨਾ ਘੁਲਦੇ ਕੋਈ ਕਮਾਇਆ ਵੀ ਕਰ, ਇਹਨੇ ਖਾਲਸਾ ਜੀ ਘਰੋਂ ਚਲੇ ਜਾਣ, ਬਾਹਰ ਸਿਮਰਨ ਭਜਨ ਚ ਜੁੜ ਜਾਣ। ਘਰ ਵਾਲੀ ਨੇ ਆਏ ਨੂੰ ਪੁੱਛਣਾ ਕਿੱਥੇ ਗਿਆ ਸੀ, ਕਹਿੰਦਾ ਮੇਰੀ ਕਥਾ ਸ਼ੁਰੂ ਕਰੀ ਹੋਈ ਹੈ, ਭੋਗ ਪੈਣ ਵਾਲਾ ਹੀ ਹੈ, ਜਦੋਂ ਨਾ ਭੋਗ ਤੇ ਉੱਤੇ ਮਾਇਆ ਚੜੀ ਫਿਰ ਮੈਂ ਤੈਨੂੰ ਲਿਆ ਕੇ ਦੇਊਂਗਾ, ਬਹਾਨਾ ਲਾ ਦਿੰਦਾ। ਭਗਤੀ ਦਾ ਰਸ ਮਾਣਦਾ ਖਾਲਸਾ ਜੀ, ਘਰ ਵਾਲੀ ਰੋਜ਼ ਪੁੱਛਦੀ ਹੈ ਤੇਰੀ ਕਥਾ ਦਾ ਕਦੋਂ ਭੋਗ ਪਊਗਾ, ਘਰ ਤਾਂ ਭੁੱਖੇ ਮਰਦੇ ਆ। ਖਾਲਸਾ ਜੀ ਵੇਹੜੀ ਭਗਤ ਦੀ ਲਾਜ ਰੱਖੀ, ਵਾਹਿਗੁਰੂ ਨੇ ਖਾਲਸਾ ਜੀ ਸ਼ਾਹੂਕਾਰ ਦਾ ਰੂਪ ਧਾਰ ਕੇ ਊਠ ਲੱਦ ਕੇ ਰਸਤੇ ਇਹਦੇ ਦਰ ਤੇ ਲਿਜਾ ਕੇ ਖੜੇ ਕਰ ਦਿੱਤੇ। ਘਿਓ ਦੇ ਟੀਨ ਪੀਪੇ ਖੰਡ ਆਦਿਕ ਆਟਾ ਜੋ ਰਸਤ ਬਸ ਘਰ ਵਾਸਤੇ ਚਾਹੀਦੀ ਸੀ। ਘਰ ਵਾਲੀ ਬਾਹਰ ਨਿਕਲ ਕੇ ਪੁੱਛਦੀ ਹੈ ਭਾਈ ਕੌਣ ਹੈ, ਕਹਿੰਦਾ ਮੈਂ ਸ਼ਾਹੂਕਾਰ, ਮੇਰੇ ਘਰ ਕਥਾ ਸ਼ੁਰੂ ਕਰੀ ਹੈ ਤੇਰੇ ਪਤੀ ਨੇ, ਆਹ ਰਸਤ ਲੈ ਲਾ ਹਲੇ ਭੋਗ ਪਊਗਾ ਫੇਰ ਦੇ ਜਾਂਗੇ, ਹਲੇ ਇੰਨੇ ਕੁ ਨਾਲ ਸਾਰ ਦੋ। ਘਰ ਵਾਲੀ ਤਾਂ ਸੱਤ ਨੀ ਰੱਖਣ ਨੂੰ ਥਾਂ ਨਾ, ਜਿੱਥੇ ਰੱਬ ਆ ਕੇ ਸਤਸੰਗੀ ਦੇਣ ਵਾਲਾ ਬਣ ਜਾਵੇ ਉੱਥੇ ਪਦਾਰਥ ਦੀ ਕੋਈ ਕਮੀ ਹੁੰਦੀ ਹੈ, ਉਹਨਾਂ ਨੂੰ ਸਤਸੰਗੀ ਕਾਹਦੀ ਚਿੰਤਾ ਹੁੰਦੀ। ਜਦ ਸ਼ਾਮ ਨੂੰ ਆਇਆ ਘਰ ਵਾਲੀ ਨੂੰ ਪੁੱਛਦਾ ਇੰਨੇ ਪਦਾਰਥ, ਕਹਿਣ ਲੱਗੀ ਤੁਸੀਂ ਮੈਨੂੰ ਘੋੜੀ ਸਮਝਦੇ ਹੋ, ਆਪ ਤਾਂ ਭੇਜੇ ਨੇ ਜਿੱਥੇ ਕਥਾ ਕਰਦੇ ਹੋ ਤੁਸੀਂ, ਉੱਥੋਂ ਜਿਹੜੇ ਸ਼ਾਹੂਕਾਰ ਦੇ ਕਥਾ ਕਰਦੇ ਉਹ ਦੇ ਕੇ ਗਿਆ। ਖਾਲਸਾ ਜੀ ਉਸੇ ਵੇਲੇ ਭੁੱਖ ਮਾਰੀ ਵਿਰਾਗ ਦੇ ਨਾਲ, ਹੇ ਵਾਹਿਗੁਰੂ ਮੈਂ ਤਾਂ ਮੰਗੇ ਨਹੀਂ ਸੀ, ਤੂੰ ਮੇਰੀ ਚਿੰਤਾ ਦੀ ਨਿਵਰਤੀ ਅਰਥੇ ਮਹਾਰਾਜ ਆਪ ਹੀ ਕਿਰਪਾ ਕਰਨ ਵਾਲਾ। ਕਿਉਂ ਖਾਲਸਾ ਜੀ, ਪਰਮੇਸ਼ਰ ਜਿਸ ਨੇ ਆਪਾਂ ਨੂੰ ਮਾਤਾ ਦੇ ਗਰਭ ਵਿੱਚ ਵੀ ਸੱਤ ਨਹੀਂ ਭੁੱਖੇ ਨਹੀਂ ਰਹਿਣ ਦਿੱਤਾ, ਆ ਬਾਹਰ ਨਿਕਲਿਆਂ ਨੂੰ ਕਿਹੜਾ ਸਤਸੰਗ ਜੀ ਦੇਵੇਗਾ। ਉਹਨਾਂ ਗੁਰਮੁਖਾਂ ਨੂੰ ਜਿਨ੍ਹਾਂ ਨੇ ਸਤਸੰਗ ਜੀ ਦ੍ਰਿੜ ਅਤਿਅੰਤ ਹੀ ਸਤਸੰਗ ਜੀ ਅੰਮ੍ਰਿਤਮਈ ਵਿਦਿਆ ਨੂੰ ਬ੍ਰਹਮ ਗ੍ਰਹਿਣ ਕੀਤਾ ਹੈ, ਦ੍ਰਿੜ ਕਰ ਲਿਆ ਹੈ, ਉਹਨਾਂ ਨੂੰ ਫਿਰ ਸਤਸੰਗ ਜੀ ਦ੍ਰਿੜੰਤ ਤੋਂ ਵਿਦਿਆ ਹਰ ਹਰ ਕਿਰਪਾਲਾ ਹਰ ਹਰ ਪਰਮੇਸ਼ਰ ਦੀ ਕਿਰਪਾਲਤਾ ਨਾਲ ਬ੍ਰਹਮ ਵਿਦਿਆ ਦ੍ਰਿੜ ਕਰ ਲਈ ਹੈ। ਨਾਮ ਦਾ ਦਾਨ ਮੰਗਦੇ ਭਾਈ, ਹੋਰ ਕੁਝ ਨਹੀਂ ਮੰਗਦੇ। ਐਸੇ ਪ੍ਰੇਮੀਆਂ ਨੂੰ ਖਾਲਸਾ ਜੀ ਕੋਈ ਚਿੰਤਾ ਨਹੀਂ ਰਹਿੰਦੀ ਹੈ। ਕੋਈ ਵੀ ਪਰਿਵਾਰ ਦੀ ਇਸੇ ਤਰ੍ਹਾਂ ਅੱਗੇ ਕਹਿੰਦੇ ਨਾ ਚਿੰਤਾ ਮਾਤ ਬੰਤਾ ਸੁਤਮੀਤਾ ਮਿੱਤਰਾਂ ਦੀ ਪੁੱਤਰਾਂ ਦੀ ਪ੍ਰਵਿਰਤ ਮਾਇਆ ਸੰਬੰਧਨ, ਕਾਹਦੇ ਨੀ ਚਿੰਤਾ ਉਹਨਾਂ ਨੂੰ, ਉਹਨਾਂ ਨੂੰ ਪਤਾ ਵੀ ਮਾਇਆ ਦੇ ਸੰਬੰਧ ਕਰਕੇ ਹੀ ਪ੍ਰਵਿਰਤੀ ਆਏ। ਤੁਸੀਂ ਮਾਇਆ ਨਾਲ ਸੰਬੰਧ ਨਾ ਜੋੜੋ, ਤੁਹਾਡੇ ਨਾਲ ਕੋਈ ਵਰਤਾਵਾ ਨਹੀਂ ਪਾਉਂਦਾ, ਗਰੀਬ ਨਾਲ ਕੋਈ ਵਰਤਦਾ ਹੀ ਨਹੀਂ, ਅੱਧੇ ਹੱਥਾਂ ਸਮਝੀ ਰਿਸ਼ਤੇਦਾਰ ਹੀ ਹਟ ਜਾਂਦੇ ਆ, ਇਹ ਸਾਰੇ ਮਾਇਆ ਦੇ ਸੰਬੰਧ ਨੇ ਖਾਲਸਾ ਜੀ। ਉਹਨਾਂ ਨੂੰ ਇਹ ਕਰਕੇ ਨਿਹਚਾ ਹੁੰਦਾ ਹੈ, ਆ ਜਿੰਨੀ ਪ੍ਰਵਿਰਤੀ ਹੈ ਇਹ ਮਾਇਆ ਦੇ ਸੰਬੰਧ ਕਰਕੇ ਜੁੜੀ ਹੋਈ ਹੈ। ਇਸੇ ਤਰ੍ਹਾਂ ਖਾਲਸਾ ਜੀ ਕੋਈ ਸਿੱਖ ਸੀ, ਬਹੁਤ ਗਰੀਬ, ਇੱਕ ਟੰਗ ਰੋਟੀ ਪੱਕੇ ਇੱਕ ਡੰਗ ਪੱਕੇ ਨਾ, ਚਾਰ ਪੰਜ ਬੱਚੇ, ਘਰਵਾਲੀ ਰੋਜ਼ ਤੰਗ ਕਰੇ, ਬੜਾ ਦੁਖੀ ਹੋਇਆ, ਕਹਿੰਦਾ ਕਿੱਧਰ ਨੂੰ ਜਾਵਾਂ, ਕਿਤੇ ਹੱਥ ਨਹੀਂ ਪੈਂਦਾ। ਹਾਰ ਕੇ ਖਾਲਸਾ ਜੀ ਘਰਦਿਆਂ ਨੂੰ ਛੱਡ ਕੇ ਨੱਠ ਗਿਆ। ਜਦੋਂ ਛੱਡ ਕੇ ਨੱਠ ਗਿਆ, ਪਿੰਡ ਵਾਲਿਆਂ ਨੇ ਸੋਚਿਆ ਵੀ ਆ ਸਿੱਖ ਇੱਥੇ ਰਹਿੰਦਾ ਸੀ, ਬੱਚੇ ਇਕੱਲੇ ਰਹਿ ਗਏ, ਘਰ ਵਾਲੀ ਰਹਿ ਗਈ, ਇਹਨਾਂ ਦਾ ਕੌਣ ਜ਼ਿੰਮੇਵਾਰ ਹੈ। ਬੜਾ ਕੰਮ ਖਰਾਬ ਹੋਇਆ, ਸਾਰੇ ਪਿੰਡ ਵਾਲਿਆਂ ਨੂੰ ਸਤਸੰਗ ਜੀ ਪਰਮੇਸ਼ੁਰ ਦਾ ਸਾਰਿਆਂ ਘਟਾਂ 'ਚ ਵੱਸਦਾ ਹੈ। ਦਿਆ ਆਈ, ਕਹਿੰਦੇ ਬਈ ਉਹ ਸਿੱਖ ਤਾਂ ਨੱਠ ਗਿਆ, ਇਹਨੂੰ ਛੱਡ ਕੇ ਇਹਨੂੰ ਕੌਣ ਸਾਂਭੇ। ਸਾਰੇ ਪਿੰਡ ਨੇ ਅਗਰਾਹੀ ਕਰਕੇ ਖਾਲਸਾ ਜੀ ਕਣਕ ਉਹਨਾਂ ਦੇ ਘਰ 'ਚ ਉਹਨਾਂ ਸਿੱਟ ਦਿੱਤੀ। ਹੌਲੀ ਹੌਲੀ ਜਿਹੜੇ ਸਤਸੰਗ ਜੀ ਬੱਚੇ ਵੱਡੇ ਸੀ, ਲੋਕਾਂ ਦੇ ਡੰਗਰ ਚਾਰਨ ਲੱਗ ਗਏ, ਉਹ ਸੱਚ ਸਮਝੀ ਘਰਵਾਲੀ ਸੀ, ਲੋਕਾਂ ਦੇ ਕਿਸੇ ਕੰਮ ਕਰਿਆ ਆਇਆ ਕਰੇ, ਘਰਾਂ ਦੇ ਅੰਦਰ ਰੋਟੀਆਂ ਉੱਥੇ ਚਾਰ ਫੜ ਲਿਆਉਣੀਆਂ, ਆਪ ਖਾ ਲੈਣੀ, ਬੱਚਿਆਂ ਨੂੰ ਦੇ ਦੇਣਾ. ਦੋ ਕੁ ਸਾਲ ਫਿਰ ਸੱਚ ਸਮਝੀ ਬੱਚੇ ਤਕੜੇ ਹੋ ਗਏ, ਕੰਮ ਧੰਦੇ ਨੂੰ ਹੱਥ ਪਾਉਣ ਲੱਗ ਗਏ, ਸੋਹਣੇ ਦਿਨ ਆ ਗਏ. ਜਦ ਤਿੰਨ ਚਾਰ ਸਾਲ ਲੰਘੇ, ਉਹ ਫਿਰਦਾ ਬਾਹਰ ਸਰ ਸੰਗਤ ਜੀ ਤੁਰਿਆ, ਕਹਿੰਦਾ ਮਸਾਂ ਨਿਕਲਿਆ, ਨਾਲੇ ਚਿੰਤਾ ਵੀ ਹੈਗੀ ਵੀ ਮਰ ਗਏ ਹੋਣਗੇ ਉਹ ਤਾਂ ਹੁਣ ਮੇਰੇ, ਮੈਂ ਹੀ ਉਹਨਾਂ ਨੂੰ ਪਾਲਦਾ ਸੀ, ਮੇਰੇ ਹੁੰਦੇ ਉਹ ਭੁੱਖੇ ਮਰਦੇ ਸੀ, ਹੁਣ ਉਹਨਾਂ ਨੂੰ ਕੀ ਦੇਣਾ. ਉੱਥੇ ਕਿਸੇ ਨੇ ਕਹਿੰਦਾ ਉਹਨਾਂ ਦਾ ਖਤਮ ਹੋ ਗਏ ਹੋਣਗੇ. ਜਦੋਂ ਸਤਸੰਗ ਜੀ ਆਇਆ ਦੇਖਣ, ਹਲੇ ਬੀਹੀ ਜੀ ਜਾ ਰਿਹਾ, ਉਹ ਜਿਹੜੇ ਬੱਚੇ ਨੂੰ ਮਾੜੀ ਜੀ ਸੋਚੀ ਸੀ ਵੀ ਇਹ ਸਾਡੇ ਘਰ ਦੇਖਿਆ ਮੈਂ. ਜਦੋਂ ਹੀ ਸੱਚ ਸਮਝੀ ਦਰਦ ਦੇਖ ਕੇ ਨਾਲੇ ਤਾਂ ਮਾਂ ਨੂੰ ਕਹਿੰਦਾ, ਮਾਂ ਜਿਹਦੇ ਹੁੰਦੇ ਆਪਾਂ ਭੁੱਖੇ ਮਰਦੇ ਸੀ ਉਹ ਆਉਂਦਾ, ਦਰਵਾਜ਼ਾ ਬੰਦ ਕਰ ਲਾ, ਆਪਾਂ ਨਹੀਂ ਵੰਡ ਦੇਣਾ ਉਸ ਨੂੰ. ਉਹ ਖਾਲਸਾ ਜੀ ਮਾਈ ਉੱਠੀ ਵੀ ਮੇਰਾ ਪਤੀ ਤਾਂ ਗਿਆ, ਉਹਨੇ ਕਿੱਥੇ ਆਉਣਾ ਕੌਣ ਕਹਿੰਦੇ. ਕਹਿੰਦੀ ਸਹਿਰ ਜਾ ਫੇਰ ਕਰਦੇ ਆ, ਦੇਖ ਲੈਣ ਦੇ ਮੈਂ. ਜਦੋਂ ਖਾਲਸਾ ਜੀ ਦੇਖ ਉੱਧਰ ਦੇਖਣ ਲੱਗੀ, ਉਹਨੇ ਖਾਲਸਾ ਜੀ ਪਿੱਠ ਕਰਕੇ ਮੁੜ ਪਿਆ. ਕਹਿੰਦੀ ਪਤੀ ਜਾਣਨਾ ਕਿਉਂ ਆ ਜਾ. ਕਹਿੰਦਾ ਮੈਂ ਦੇਖਣ ਹੀ ਆਇਆ ਸੀ ਵੀ ਜਿਉਂਦੇ ਹੋ ਕਿ ਮਰ ਗਏ. ਇਹ ਬੱਚਾ ਮੇਰੇ ਨਾਲੋਂ ਸਿਆਣਾ ਹੈ, ਇਹ ਵਾਕਿਆ ਜਦੋਂ ਮੈਂ ਸੀ ਤੁਸੀਂ ਭੁੱਖੇ ਮਰਦੇ ਸੀ, ਮੇਰੇ ਮਨ ਵਿੱਚ ਇਹ ਸੀ ਮੈਂ ਹੀ ਤੁਹਾਡਾ ਜ਼ਿੰਮੇਵਾਰ ਹਾਂ, ਮੇਰੇ ਬਿਨਾਂ ਤੁਸੀਂ ਭੁੱਖੇ ਮਰ ਜਾਓਗੇ. ਮੈਨੂੰ ਕੀ ਪਤਾ ਵੀ ਪਰਮੇਸ਼ੁਰ ਸਾਰਿਆਂ ਨੂੰ ਰੋਜੀ ਦਿੰਦਾ ਹੈ, ਜਿਹਨਾਂ ਦੇ ਜਿਹਨੇ ਤੁਹਾਡੇ ਦੇ ਚੰਗੇ ਦਿਨ ਲਿਆਂਦੇ ਭਜਨ ਉਹਦਾ ਕਰੂੰਗਾ ਹੁਣ ਮੈਂ. ਜਦੋਂ ਹੀ ਖਾਲਸਾ ਜੀ ਮੁੜ ਗਿਆ, ਕਹਿੰਦਾ ਮੇਰੇ 'ਚ ਭਰਮ ਸੀ, ਮੈਂ ਪੁੱਤ ਧੀਆਂ ਨੂੰ ਮੈਂ ਹੀ ਪਾਲਣ ਦਾ ਜ਼ਿੰਮੇਵਾਰ ਹਾਂ, ਵਾਹਿਗੁਰੂ ਤੁਹਾਨੂੰ ਸਦਾ ਹੀ ਪਾਲੇਗਾ, ਤੇਰੇ ਬੱਚੇ ਹੁਣ ਤਕੜੇ ਹੋ ਗਏ, ਪਰ ਮੈਨੂੰ ਹੁਣ ਜਾਣਦੇ ਮੈਂ ਤਾਂ ਹੁਣ ਉਹਦੀ ਉਪਾਸ਼ਨਾ ਭਗਤੀ ਕਰਾਂਗਾ. ਕੋਈ ਨਾ ਕਿਸ ਕੀ ਧਰਿਆ, ਕੋਈ ਕਿਸੇ ਦੇ ਆਸਰੇ ਨਹੀਂ ਰੱਖਿਆ. ਖਾਲਸਾ ਜੀ ਸਿਰ ਸਿਰ ਵਿੱਚ ਸੁਭਾਹੇ ਠਾਕਰ ਕਾਹੇ ਮਨ ਭੋ ਕਰਿਆ. ਇੱਥੇ ਸੱਚ ਸਮਝ ਜੀ ਕਹਿੰਦਾ ਮੇਰੀਆਂ ਜ਼ਿੰਮੇਵਾਰੀਆਂ ਬੜੀਆਂ ਨੇ, ਮੇਰੇ ਮੋਢੇ ਦੇ ਉੱਤੇ ਲੱਦਿਆ ਫਿਰਦਾ, ਐਵੇਂ ਖਾਮ ਖਾ ਚੱਕੀ ਫਿਰਦਾ ਖਾਲਸਾ ਜੀ ਅੰਦਰ. ਸੋ ਇਹ ਜਿਹੜੇ ਗੁਰਮੁਖ ਜਿਨ੍ਹਾਂ ਨੇ ਖਾਲਸਾ ਜੀ ਦ੍ਰਿੜਤ ਤੋਂ ਵਿਦਿਆ ਹਰ ਹਰ ਕਿਰਪਾਲਾ, ਜਿਨ੍ਹਾਂ ਨੇ ਐਸੀ ਅੰਮ੍ਰਿਤਮਈ ਵਿਦਿਆ ਗੁਰਬਾਣੀ ਨੂੰ ਦ੍ਰਿੜ ਕੀਤਾ ਹੈ, ਹਰੀ ਦਾ ਚਿੰਤਨ ਕਰਦੇ, ਕਦੇ ਖਾਲਸਾ ਜੀ ਉਹ ਚਿੰਤਾ ਨਹੀਂ ਕਰਦੇ ਕਿਸੇ ਦੀ. ਚਿੰਤਾ ਤਾਂ ਚਿਖਾ ਦੇ ਸਮਾਨ ਹੈ, ਨਾ ਰਾਤ ਨੂੰ ਸੌਣ ਦੇਵੇ ਨਾ ਦਿਨੇ ਟਕਾਤ ਟਿਕਣ ਦੇਵੇ. ਸੋ ਆਪ ਜੀ ਸਮਾਪਤੀ ਤੇ ਫਰਮਾਉਂਦੇ ਖਾਲਸਾ ਜੀ ਇਸ ਸ਼ਲੋਕ ਦੀ ਦੇ ਉੱਤੇ, ਦਇਆਲ ਏਕ ਭਗਵਾਨ ਪੁਰਖ ਹੈ, ਨਾਨਕ ਸਰਬ ਜੀ ਪ੍ਰਤਪਾਲਕ ਹੈ. ਗੁਰੂ ਅਰਜਨ ਦੇਵ ਜੀ ਕਹਿੰਦੇ ਹੇ ਪੰਡਿਤ ਜਨੋ, ਇਸ ਕਰਕੇ ਤੁਸੀਂ ਵੀ ਪ੍ਰਵਿਰਤੀ ਵਿੱਚ ਨਾ ਫਸੋ. ਕਾਂਸ਼ੀ 'ਚ ਜਨਮ ਲਿਆ ਹੈ, ਤੁਹਾਡੀ ਅਤਿਅੰਤ ਉੱਚੀ ਕੁੱਲ ਹੈ, ਵਿਦਵਾਨਾਂ ਦੇ ਘਰ ਜਨਮੇ ਹੋ, ਬ੍ਰਾਹਮਣ ਹੋ, ਆਤਮ ਵਿਸ਼ੈਣੀ ਬੱਤੀ ਦੇ ਨੂੰ ਗ੍ਰਹਿਣ ਕਰਕੇ ਚਿੰਤਨ ਕਰੋ ਵਾਹਿਗੁਰੂ ਦਾ. ਦਇਆਲ ਏਕ ਭਗਵਾਨ ਪੁਰਖ ਹੈ, ਉਹ ਦਇਆ ਦਾ ਘਰ ਇੱਕੋ ਹੀ ਭਗਵਾਨ ਖੰਡ ਭਗਤ ਸੁਣ ਪਰਮੇਸ਼ਰ ਪੂਰਨ ਪੁਰਖ ਹੈ. ਸਰਬ ਜੀਵ ਪ੍ਰਤਪਾਲਕ ਹੈ, ਸਾਰਿਆਂ ਦੇ ਜੀਆਂ ਦੇ ਪ੍ਰਤ ਤਾਂ ਹੀ ਪਾਲਕ ਹੈ, ਪਾਲਦਾ ਹੈ ਉਹਨੂੰ ਸਾਰਿਆਂ ਦੀ ਚਿੰਤਾ ਹੈ. ਵਿੱਚ ਨਾਨਕ ਚਿੰਤਾ ਮਤ ਕਰੋ, ਚਿੰਤਾ ਕਸੀ ਹੈ, ਵਿੱਚ ਉਪਾਏ ਸਾਰਾ ਤਿੰਨਾਂ ਪੇ ਰੋਜੀ ਦੇ. ਜਿੱਥੇ ਹੱਟ ਨਾ ਚੱਲੇ ਨਾ ਕੋ ਕਿਰਤ ਕਰੇ, ਉੱਥੇ ਨਾ ਕੋਈ ਹੱਟੀਆਂ ਚੱਲਦੀਆਂ, ਨਾ ਕੋਈ ਖੇਤੀ ਕਰਦਾ ਸਮੁੰਦਰਾਂ 'ਚ. ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ, ਉੱਥੇ ਇਹ ਜਿਹੀ ਤੱਤ ਵੀ ਵਰਤਾਰਾ ਵਰਤ ਗਿਆ ਹੈ. ਸੋ ਵਾਹਿਗੁਰੂ ਨੂੰ ਖਾਲਸਾ ਜੀ ਚਿੰਤਾ ਹੈ, ਜਿਸ ਵੇਲੇ ਉਹਦੇ 'ਤੇ ਸਤਸੰਗ ਜੀ ਆਪਾਂ ਸਿੜ ਦਿਆਂਗੇ, ਉਹ ਆਪਣੀ ਆਪ ਹੀ ਰੱਖਿਆ ਕਰਦਾ ਹੈ. ਸੋ ਐਸੇ ਵਾਹਿਗੁਰੂ ਦੀ ਖਾਲਸਾ ਜੀ ਉੱਠ ਲਈਏ. ਉਹਨਾਂ ਪੰਡਿਤਾਂ ਨੂੰ ਖਾਲਸਾ ਜੀ ਇਸ ਲੋਕਾਂ ਦੁਆਰਾ ਸੰਸਕ੍ਰਿਤੀ ਭਾਸ਼ਾ ਦੇ ਅੰਦਰ ਗੁਰੂ ਅਰਜਨ ਦੇਵ ਜੀ ਸਤਸੰਗ ਜੀ ਉਪਦੇਸ਼ ਅੰਮ੍ਰਿਤਮਈ ਬਖਸ਼ ਰਹੇ ਹਨ. ਇੱਥੇ ਖਾਲਸਾ ਜੀ 15 ਸਲੋਕ ਸੰਪੂਰਨ ਹੋਏ. ਜਿਵੇਂ ਅੱਗੇ ਆਪ ਜੀ ਉਪਦੇਸ਼ ਦੇਣਗੇ, ਕੱਲ੍ਹ ਨੂੰ ਸਤਸੰਗ ਜੀ ਵਿਚਾਰਾਂਗੇ, ਇੱਥੇ ਹੀ ਵਿਸਰਾਮ ਦਿੰਦੇ.
ਅਪਰਾਧੀ ਗੁਨਾਹਗਾਰ ਹੋ ਬੇਮੁਖ ਮੰਦਾ, ਚੋਰ ਜਾਰ ਜੂਆਰ ਹੋ ਪਰ ਕਰ ਜੋ ਹੁੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇ ਸਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਘਾਣ ਮੈਂ ਕੋ ਨਾ ਰਖੰਦਾ, ਸਿਮਰ ਮਰੀਦਾ ਢਾਡੀਆਂ ਸਤਿਗੁਰ ਬਖਸੰਦਾ, ਮੇਲ ਲਹੋ ਦਿਆਲ ਢਹਿ ਪਏ ਦੁਆਰਿਆ, رکھ لے وہ دین دیال پرم تب ہاریا بھگت بچل تیرا برد ہر پت تے اداریا تجھ بن ناہی کوئے بنو موئے ساریا کر گئے لہو دیال ساگر سنساریا گیان انجن گردیا اگیان اندھیر گناس ہر کرپا تے سنت بیٹیا نانک من پرگاس ہو وے سبت سمدی نور ارسوں ترسوں چٹیا تد ڈٹھے سچے پاتشاہ مل جنم جنم دی کٹیا ستنام شری واہگرو جی انت پتم انت چتم انت آسا ببد پرکار انت ہیتم اہم بندم پرم مایا ملنم بیکار انت وتم انت چتم انت آسا ببد پرکار انت ہیتم اہم بندم پرم مایا ملنم بیکار فرنت جون انیک جٹھ راگن نیس فرنت ملین بدھیاں ہے گوبند گو کرت مایا نانک پت تے ادارن ساد سنگ میں ہے گوبند کرت مایا نانک پت تے ادارن ساد سنگ میں واہگرو جی کا خالصہ واہگرو جی کی فتح پرم ستکار جو ستگرو صاحب کی ساجی نواز گرو خالصہ ست سنگت جی ستسنگی جنوں کئی دن تو امرتمئی بانی جو آپ گرو ارجن دیو صاحب جی نے رسنا تو ست سنگت جی پرگٹ کر کے بڑے بڑے ودوانوں کے ست سنگی ہردے نو شانت کیتا ہے جس بانی کا نام ست سنگی سہس کرتی ہے جس بھاشا دے اندر آپ کانشی وچ جا کر کے گرو نانک دیو جی نے گوپال دت نام پنڈت نو ہور پنڈتاں دی منڈلی دے سنجوگت کرت کرت کیتا ہے اپدیش دے کے اسے ست سنگی پنجویں سروپ دے اندر کانشی تو آئے ہری کرشن ہری لال ہے اور کرشن ہری کرشن ہے یہ دونوں نو ست سنگ جی بھراواں نو آپ جی اپدیش دے رہے نے بہت ہی سنمر بینتی کیتی ہے مہاراج ودیا بڑی ادھیئن کیتی اتیانت بھارت ورش دا کیندر ودیا دا کانشی ہے جتھے جنم بھی دھاریا جویں دنیا کڑپدی ہے اسی طرح اسی کڑپدے ہاں مہاراج برہم ودیا دا سانو سار سدھانت تات پرج ہے جڑا وہ رس نہیں آیا تو خالصہ جی جس پرکار انہاں دے موہ تے ہنگتا نو آپ جی نے میٹیا ہے کیوں سنسار جتنا ہے سارا بھائی مائکی رچنا ہے سمگر پدارتھاں دا موہ دے دے سمیت اسی طرح میر ہونے کر کے ہنگتا یہ دونوں جنہ چر نورت نہیں ہوندیاں انہاں چر بھائی سمرن دا آنند نہیں آؤدا انہاں چر گربانی دا اپدیش ہردے چ نہیں بستا ہے پندرہ سو لوگ سات سنی پیچھے ہو چکے ہے انہوں نے کہا سی مہاراج چنتا سب تو بڑی بلا ہے چنتا ورگا ہور دکھ روپ کوئی وستو نہیں ہے مہاراج صاحب جی نے خالصہ جی پیچھے بھی دسیا اور اگے بھی خالصہ جی چنتا دی نورتی ارتھے اپدیش دین گے پر آپ کہہ رہے ہیں دیال ایک بھگوان پرکھ ہے نانک سرب جی پرتپالک ہے مہاراج نے پوچھا پنڈت جنو تسی دسو چنتا سنو ہے کا دی چنتا انت پرکار دی ہے کسے نو تا آپ دے جیون دی چنتا ہے کسے نو پتر دی آدھی بھی چنتا ہے
ਕਿਸੇ ਨੂੰ ਖਰਚਾ ਜੀ ਮਾਤਾ ਪਿਤਾ ਦੀ ਵੀ ਚਿੰਤਾ ਹੈ, ਉਹ ਬਿਰਧ ਅਵਸਥਾ ਉਹਨਾਂ ਨੂੰ ਸਾਂਭਣਾ ਹੈ, ਚਿੰਤਾ ਅਨੰਤ ਪ੍ਰਕਾਰ ਦੀ ਹੈ, ਮਾਇਆ ਨੂੰ ਸੰਗ੍ਰਹਿ ਕਰਨ ਦੀ ਵੀ ਚਿੰਤਾ ਹੈ, ਦੁਸ਼ਮਣ ਤੋਂ ਬਚਣ ਵਾਸਤੇ ਵੀ ਸਤਸੰਗ ਜੀ ਉੱਦਮ ਕਰਨਾ ਹਰ ਆਦਮੀ ਦਾ ਫਰਜ਼ ਬਣਦਾ ਔਰ ਚਿੰਤਾ ਹੈ। ਲੇਕਿਨ ਆਪ ਜੀ ਕਹਿੰਦੇ ਨੇ ਕਿ ਸਾਰਿਆਂ ਦਾ ਤੇ ਦਿਆਲਤਾ ਕਰਨ ਵਾਲਾ ਪੂਰਨ ਪਰਮੇਸ਼ਰ ਹੈ, ਉਹ ਸਾਰਿਆਂ ਦੇ ਤਾਂ ਹੀ ਪਾਲਦਾ ਹੈ, ਤੁਸੀਂ ਕਿਉਂ ਚਿੰਤਾ ਕਰਦੇ ਹੋ? ਦਸਵੇਂ ਪਾਤਸ਼ਾਹ ਨੇ ਫਰਮਾਇਆ ਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦਹਿ ਕਾਹੇ ਕਡੋਲਤ ਹੈ ਤੁਮਰੀ ਸੁਖ ਸੁੰਦਰ ਸ੍ਰੀ ਪਦਮਾ ਪਤਲਾ ਹੈ। ਜਿਹੜੇ ਜਾਨਦਾਰ ਸਤਸੰਗ ਜੀਵ ਨੇ ਉਹਨਾਂ ਨੂੰ ਵੀ ਵਾਹਿਗੁਰੂ ਰੋਜੀ ਦਿੰਦਾ ਹੈ। ਅਜਾਨ ਜਿਹੜੇ ਜੜ ਨੇ ਜਿਵੇਂ ਪੱਥਰ ਹੋਏ, ਬਿਰਛ ਨੇ ਸਤਸੰਗ ਜੀ ਖੜੇ ਇੱਕ ਥਾਂ, ਕਿਹੜਾ ਨੱਠ ਕੇ ਕਿਤੇ ਪਾਣੀ ਪੀ ਲੈਣਾ, ਜੇ ਵਰਖਾ ਹੋ ਗਈ ਤਾਂ ਮਿਲ ਗਿਆ, ਨਹੀਂ ਨਾ ਸਹੀ। ਬਾਗਾਂ ਚ ਤਾਂ ਪਾਣੀ ਮਿਲ ਜਾਂਦਾ ਹੈ, ਬਹੁਤ ਸਾਰੇ ਪਹਾੜਾਂ ਦੇ ਉੱਚੇ ਥਾਵਾਂ ਤੇ ਬਿਰਛ ਖੜੇ ਨੇ ਖਾਲਸਾ ਜੀ, ਉਹਨਾਂ ਨੂੰ ਵੀ ਪਾਣੀ ਦੀ ਤਾਂ ਲੋੜ ਹੈ। ਪੱਥਰ ਦੀ ਖੁਰਾਕ ਸਤਸੰਗ ਜੀ ਪਾਣੀ ਹੈ, ਜੇ ਪੱਥਰ ਨੂੰ ਪਾਣੀ ਨਾ ਮਿਲੇ ਤਾਂ ਇਹ ਵਧਦਾ ਨਹੀਂ ਹੈ। ਜਿੰਨਾ ਇਹ ਪਾਣੀ ਵਿਚ ਰੱਖਿਆ ਜਾਵੇਗਾ, ਪਾਣੀ ਚ ਰਹਿੰਦਾ ਦਰਿਆਵਾਂ ਦੇ ਵਿਚ, ਉਦੋਂ ਸਤਸੰਗ ਜੀ ਇਹ ਬੱਟੀਆਂ ਵਧਦੀਆਂ ਨੇ, ਸਾਲ ਦੇ ਸਾਲ ਹੀ ਰੰਗ ਰੂਪ ਬਦਲ ਜਾਂਦੀਆਂ ਨੇ। ਇਹ ਵਾਹਿਗੁਰੂ ਜਿਨ੍ਹਾਂ ਨੂੰ ਜਿਹਦੇ ਜਾਨ ਹੈ ਸਵਾਸਾਂ ਦੇ ਉੱਤੇ ਨਿਰਭਰ ਨੇ, ਜਿਨ੍ਹਾਂ ਦੀ ਜ਼ਿੰਦਗੀ ਉਹਨਾਂ ਨੂੰ ਵੀ ਦਿੰਦਾ ਹੈ, ਜਿਨ੍ਹਾਂ ਦੇ ਸਵਾਸ ਬੰਦ ਕਰ ਛੱਡਿਆ ਉਹਦਾ ਜਾਨ ਹੈ ਨਹੀਂ, ਉਹਨਾਂ ਨੂੰ ਵੀ ਮਹਾਰਾਜ ਤੂੰ ਪਾਲਣ ਕਰਦਾ ਹੈ। ਹੇ ਅਧਿਕਾਰੀ ਜਨ, ਤੇਰੀ ਸੁੱਧ ਕਿੱਥੇ ਗਈ ਹੈ? ਜਦ ਤੂੰ ਜਾਣਦਾ ਹੀ ਨਹੀਂ ਸੀ ਕੁਛ ਵੀ, ਮੇਰੀ ਦੇਹ ਹੈ ਨਹੀਂ ਕਿ ਨਹੀਂ ਮੇਰੇ ਨਾਲ, ਉਹ ਅਵਸਥਾ ਸੀ ਖਾਲਸਾ ਜੀ ਮਾਤਾ ਦੇ ਗਰਭ ਦੀ, ਉਦੋਂ ਆਪਾਂ ਨੂੰ ਸੀ ਪਤਾ ਵੀ ਸਰੀਰ ਮੇਰਾ ਮੇਰੇ ਕੋਲ ਹੈਗਾ ਕਿ ਨਹੀਂ। ਅੱਜ ਆਪਾਂ ਨੂੰ ਪਤਾ ਹੈ ਕਿ ਸਰੀਰ ਲਈ ਫਿਰਦੇ ਹਾਂ ਆਪਾਂ, ਇਹਦੇ ਵਿੱਚ ਬੈਠੇ। ਉਹ ਜਦੋਂ ਬੇਹੋਸ਼ੀ ਸੀ ਬਾਲਕ ਅਵਸਥਾ ਚ, ਕੋਈ ਪਤਾ ਨਹੀਂ ਸੀ ਵੀ ਸਰੀਰ ਕਹਿੰਦੇ ਕਿਹਨੂੰ ਨੇ, ਉਸ ਵੇਲੇ ਅਗਿਆਤ ਅਵਸਥਾ ਵਿੱਚ ਵੀ ਵਾਹਿਗੁਰੂ ਤੂੰ ਰੋਜੀ ਦਿੰਦਾ ਸੀ, ਤੇ ਜਦੋਂ ਅਸੀਂ ਗਿਆਤ ਦੇ ਸਹਾਇਤਾ ਉਦੋਂ ਵੀ ਰੋਜੀ ਦਿੰਦਾ ਹੈ। ਕਾਹੇ ਕਡੋਲਤ ਹੈ ਤੁਸੀਂ ਸੁਖ ਸੁੰਦਰ ਤੁਸੀਂ ਪਦਮਾ ਪਤਲਾ ਹੈ, ਉਹ ਵਾਹਿਗੁਰੂ ਭਾਈ ਸਾਰਿਆਂ ਦੀ ਸਾਰ ਲੈਂਦਾ ਹੈ, ਚਿੰਤਾ ਕਾਹਦੀ ਕਰਨੀ ਚਾਹੀਏ। ਇਸ ਕਰਕੇ ਖਾਲਸਾ ਜੀ ਆਪ ਜੀ ਅੱਗੇ ਇਹਨਾਂ ਦੋਨਾਂ ਭਰਾਵਾਂ ਨੂੰ, ਜੋ ਪੰਡਿਤ ਹਨ, ਬੜੇ ਵਿਦਵਾਨ ਨੇ, ਬ੍ਰਹਮਣ ਜਾਤੀ ਚ ਪ੍ਰਗਟ ਹੋਏ ਨੇ, ਕਾਸ਼ੀ ਤੋਂ ਆਏ ਹੈ, ਬੜੀ ਦੀਰਘ ਬਜਲਾ ਕਰਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਇਸ਼ਨਾਨ ਪਾਨ ਕੀਤੇ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੋਏ, ਐਸੇ ਪ੍ਰੇਮੀਆਂ ਨੂੰ ਖਾਲਸਾ ਜੀ ਇਹਨਾਂ ਦੀ ਪ੍ਰੇਮ ਦੀ ਖਿੱਚ ਨੂੰ ਦੇਖ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਇਹਨਾਂ ਦੀ ਭਾਸ਼ਾ ਵਿੱਚ ਹੀ ਉਪਦੇਸ਼ ਦੇ ਰਹੇ ਹੈ। ਬੁਲਿਹਾਰ ਜਾਈਏ ਐਸੇ ਗੁਰੂ ਤੋਂ, ਜਿਹਾ ਜਿਹਾ ਜਗਿਆਸੂ ਹੋਵੇ ਅਧਿਕਾਰੀ, ਉਹੋ ਜਿਹਾ ਉਪਦੇਸ਼ ਦੇਣਾ, ਨਾਲੇ ਉਹਦੀ ਭਾਸ਼ਾ ਚ ਦੇਣਾ ਜਿਹੜਾ ਉਹਨੂੰ ਸਮਝ ਆ ਜਾਵੇ। ਇਹ ਸਿਫਤ ਭਾਈ ਗੁਰੂ ਕਰਦੇ ਅੰਦਰ ਆਪ ਜੀ ਅੱਗੇ ਉਪਦੇਸ਼ ਦਿੰਦੇ ਨੇ ਇਹਨਾਂ ਨੂੰ ਸਤਸੰਗ ਜੀ ਵਿਰਾਗ ਅਵਸਥਾ ਚ ਟਿਕਾਉਣ ਵਾਸਤੇ ਪੰਡਿਤਾਂ ਨੂੰ, ਅਨਿਤ ਵਿਤੰਗ ਅਨਿਤ ਜਿੱਤੰਗ ਅਨਿਤ ਆਸਾ ਬਹੁਵਿਧ ਪ੍ਰਕਾਰੰ। ਹੇ ਪੰਡਿਤ ਜਨਾ, ਗੁਰੂ ਅਰਜਨ ਦੇਵ ਜੀ ਰਾਮਸਰ ਸਰੋਵਰ ਦੇ ਕਿਨਾਰੇ ਤੇ ਸੁਸ਼ੋਭਿਤ ਹੋ ਕਰਕੇ ਅੰਮ੍ਰਿਤਮਈ ਬਾਣੀ ਭਾਈ ਬੇਅੰਤ ਲਿਖਾਈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਅਖੀਰ ਤੇ ਜਾ ਕੇ ਖਾਲਸਾ ਜੀ ਇਹ ਬਾਣੀ ਆਪ ਜੀ ਨਾਲੇ ਅੰਕਿਤ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਨਾਲੇ ਇਹਨਾਂ ਨੂੰ ਸਿਕਸ਼ਾ ਦੇ ਰਹੇ ਨੇ। ਇਹ ਪੰਡਿਤ ਜਨੋ, ਅਨਿਤ ਉਹ ਵਸਤੂ ਜੀ ਨਿਤ ਨਾ ਰਹੇ, ਜਿਹੜੀ ਨਿਤ ਨਹੀਂ ਰਹੇਗੀ ਉਸ ਨੂੰ ਝੂਠੀ ਕਹਿੰਦੇ ਹਾਂ। ਵਿੱਤ ਜਿਹੜਾ ਧਨ ਹੈ ਇਹ ਵੀ ਝੂਠਾ ਹੀ ਹੈ, ਨਿਤ ਨਹੀਂ ਰਹੇਗਾ ਆਪਣੇ ਪਾਸ। ਉਹ ਵੀ ਸਮਾਂ ਸੀ ਜਦੋਂ ਹੈ ਨਹੀਂ ਸੀ ਕੋਲੇ, ਉਹ ਵੀ ਸਮਾਂ ਜਦੋਂ ਹੈਗਾ ਕੋਲੇ ਉਹ ਵੀ ਨਹੀਂ ਪਤਾ ਬਈ ਇਹਨੂੰ ਆਪਾਂ ਛੱਡ ਜਾਣਾ ਕਿ ਜਾਂ ਇਹਨੇ ਆਪਾਂ ਨੂੰ ਛੱਡ ਜਾਣਾ। ਇਸ ਕਰਕੇ ਇਹਦਾ ਕੋਈ ਭਰੋਸਾ ਨਹੀਂ। ਜਿਹੜਾ ਧਨ ਹੈ ਪੰਡਿਤ ਜਨੋ ਇਹ ਵੀ ਝੂਠਾ ਹੈ, ਅਨਿਤ ਚਿੱਤਮ ਜਿਹੜਾ ਚਿੱਤਮ ਧਨ ਵਿੱਚ ਲੱਗਿਆ ਹੋਇਆ ਚਿੱਤ ਵੀ ਝੂਠਾ ਹੈ, ਉਹ ਜਿਹੜੀ ਚਿੱਤ ਬਣੀ ਹੈ ਉਹ ਵੀ ਝੂਠੀ ਹੋਈ ਹੈ। ਇਸ ਕਰਕੇ ਅਨਿਤ ਆਸਾ ਬਹੁਤ ਪ੍ਰਕਾਰ, ਜਿਹੜੀ ਆਸਾ ਰੱਖੀ ਹੋਈ ਹੈ ਹਿਰਦੇ ਚ ਬਹੁਤ ਦੀਰਘ ਕਾਲ ਦੀ, ਕਿ ਫਲਾਣੇ ਥਾਂ ਤੋਂ ਧਨ ਮਿਲੂ, ਫਲਾਣੇ ਥਾਂ ਤੋਂ ਪਦਾਰਥ ਮਿਲੂ, ਫਲਾਣਾ ਮੇਰਾ ਸੰਬੰਧੀ ਮਿਲੂ, ਐਸੀ ਆਸਾ ਨਾਮ ਸਰੀ ਮਨੋਰਾਜ ਨੀਰ ਭਰੀ, ਆਸਾ ਦੀ ਨਦੀ ਚੱਲਦੀ ਹੈ ਫੁਰਨਿਆਂ ਰੂਪੀ ਪਾਣੀ ਨਾਲ ਭਰੀ ਹੋਈ ਹੈ, ਜਦੋਂ ਜ਼ੋਰ ਨਾਲ ਚੱਲਦੀ ਹੈ ਧੀਰਜ ਦੇ ਕਿਨਾਰੇ ਨੂੰ ਢਾਉਂਦੀ ਤੁਰੀ ਜਾਂਦੀ ਹੈ, ਧੀਰਜ ਨਹੀਂ ਰਹਿਣ ਦਿੰਦੀ ਆਸਾ। ਜਿਹਦੇ ਅੰਦਰ ਆਸਾ ਹੋਵੇ ਜੇ ਉਹਨੂੰ ਕਹਿੰਦੇ ਧੀਰਜ ਕਰ ਹੋ ਜਾਊ ਪੂਰੀ, ਕਹਿੰਦਾ ਧੀਰਜ ਧੂਰਜ ਮੇਰੇ ਕੋਲ ਨਹੀਂ ਹੁੰਦਾ, ਮੈਨੂੰ ਤਾਂ ਉਦੋਂ ਇੱਛਾ ਹੋਵੇ ਵੀ ਮੇਰੇ ਇੱਛਾ ਪੂਰੀ ਹੋ ਜਾਵੇ ਛੇਤੀ। ਸੋ ਖਾਲਸਾ ਜੀ ਇਸੇ ਤਰ੍ਹਾਂ ਆਪ ਜੀ ਫਰਮਾ ਰਹੇ ਨੇ, ਕਹਿੰਦੇ ਹੈ ਇਹ ਪੰਡਿਤ ਜਨੋ ਅਨਿਤ ਆਸਾ ਬਹੁਤ ਪ੍ਰਕਾਰ, ਬਹੁਤ ਤਰ੍ਹਾਂ ਦੇ ਆਸਾਵਾਦੀ ਲੋਕ ਹਨ, ਬਹੁਤ ਪ੍ਰਕਾਰ ਦੀ ਭਾਈ ਉਹਨਾਂ ਦੀ ਆਸਾ ਹੈ ਉਹ ਵੀ ਝੂਠੀ, ਆਸਾ ਦੇ ਸਹਿਤ ਜਿਹੜੇ ਜੀਵ ਨੇ ਉਹ ਵੀ ਝੂਠੇ ਹਨ। ਇਸੇ ਤਰ੍ਹਾਂ ਚੇਤਨ ਮਾਇਆ ਵੀ ਝੂਠੀ, ਪੁੱਤਰ ਧੀਆਂ ਆਦਿਕ ਇੱਧਰ ਜੜ ਮਾਇਆ ਵੀ ਝੂਠੀ ਹੋਈ ਹੈ। ਅਨਿਤ ਹੇਤੰ ਅੰਗ ਬੰਧੰ ਪਰਮ ਮਾਇਆ ਮਨਨੰ ਵਿਕਾਰੰ, ਅਨਿਤ ਹੋਰ ਝੂਠਾ ਕੀ ਹੈ, ਹੇਤੰ ਇਸ ਮਾਇਆ ਦਾ ਹਿੱਤ ਵੀ ਝੂਠਾ ਕੀ ਹੈ। ਜਿਹੜੀ ਵਸਤੂ ਝੂਠੀ ਹੈ ਜਿਹਦਾ ਉਹਦੇ ਨਾਲ ਸੰਬੰਧਿਤ ਕੋਈ ਸਤਸੰਗ ਜੀ ਕਿਰਿਆ ਹੈ ਉਹ ਵੀ ਝੂਠੀ ਹੈ, ਮਾਇਆ ਦਾ ਮੋਹ ਵੀ ਝੂਠਾ ਹੈ, ਔਰ ਮਾਇਆ ਦੀ ਅਹੰ ਕਹੀਏ ਹੰਗਤਾ ਵੀ ਝੂਠੀ ਹੋਈ ਹੈ, ਪਤਾ ਨਹੀਂ ਕਦੋਂ ਪਰਾਈ ਹੋ ਜਾਣੀ ਹੈ। ਦੂਸਰੀ ਜਿਹੜੀ ਮਾਇਆ ਸਤਸੰਗੀ ਮਲਨ ਹੈ, ਮਲੀਨਤਾ ਰੂਪ ਹੈ, ਇਹ ਵਿਕਾਰਾਂ ਨੂੰ ਸਤਸੰਗੀ ਪੈਦਾ ਕਰਦੀ ਹੈ ਹਰ ਇੱਕ ਦੇ ਅੰਦਰ। ਕੋਈ ਐਸਾ ਹਿਰਦਾ ਨਹੀਂ ਜਿਹਦੇ ਅੰਦਰ ਖਾਲਸਾ ਦੀ ਮਾਇਆ ਪ੍ਰਭਾਵ ਪਾ ਕਰਕੇ ਵਿਕਾਰ ਪੈਦਾ ਨਹੀਂ ਕਰਦੀ। ਵਿਕਾਰ ਪੈਦਾ ਕਰਕੇ ਖਾਲਸਾ ਜੀ ਇਹ ਭਰਮ ਦੁਆਰਾ ਆਪਣੇ ਸਰੂਪ ਤੋਂ ਭਰਮਾ ਦਿੰਦੀ ਹੈ। ਭਰਮ ਉਹਨੂੰ ਕਹਿੰਦੇ ਨੇ ਕਿਸੇ ਵਸਤੂ ਦਾ ਅਸਲੀ ਰੂਪ ਵਿੱਚ ਨਾ ਦਿਖਾਈ ਦੇਣਾ, ਅੰਥਾ ਰੂਪ ਵਿੱਚ ਉਹ ਪ੍ਰਤੀਤ ਹੋਣੀ, ਉਹਨੂੰ ਕਹਿੰਦੇ ਆ ਭਰਮ। ਰੱਸੀ ਪਈ ਹੈ ਅਸਲੀ ਰੂਪ ਵਿੱਚ ਨਹੀਂ ਦਿਸ ਰਹੀ, ਉਹ ਸੱਪ ਦੇ ਰੂਪ ਵਿੱਚ ਦਿਸ ਰਹੀ ਹੈ, ਉਹਨੂੰ ਕਹਿੰਦੇ ਆ ਭਰਮ। ਇਸੇ ਤਰ੍ਹਾਂ ਮਾਇਆ ਖਾਲਸਾ ਜੀ ਐਸੀ ਹੈ, ਹੈ ਝੂਠੀ ਲੇਕਿਨ ਸੱਚੀ ਪ੍ਰਤੀਤ ਹੋ ਰਹੀ ਹੈ। ਬ੍ਰਹਮ ਹੈ ਸੱਚਾ ਲੇਕਿਨ ਭਰੋਸਾ ਨਹੀਂ ਵੀ ਹੈਗਾ ਕਿ ਨਹੀਂ, ਚਾਹੇ ਨੱਕ ਮੂੰਹ ਨਾ ਕਹੀ ਜਾਈਏ ਸੱਚ ਸਰੂਪ ਹੈ ਸੱਚ ਸਰੂਪ ਹੈ। ਜੇ ਉਹ ਸੱਚ ਸਰੂਪ ਹੈ, ਸਾਰੇ ਵਿਆਪਕ ਹੈ, ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਅੰਤਰਜਾਮੀ ਹੈ, ਤਾਂ ਫਿਰ ਗਲਤੀਆਂ ਕਿਉਂ ਕਰਦੇ ਹੈ? ਇਸ ਕਰਕੇ ਉਹਨੂੰ ਸੱਚ ਸਰੂਪ ਆਪਾਂ ਦ੍ਰਿੜ ਨਹੀਂ ਕੀਤਾ ਹੈ। ਸੋ ਜਿਹੜੀ ਮਾਇਆ ਖਾਲਸਾ ਜੀ ਮਲਨ ਰੂਪ ਹੈ, ਵਿਕਾਰਾਂ ਨੂੰ ਪੈਦਾ ਕਰਦੀ ਹੈ ਹਿਰਦੇ ਦੇ ਅੰਦਰ, ਔਰ ਭਰਮ ਪਾ ਕਰਕੇ ਖਾਲਸਾ ਜੀ ਭਰਮਾ ਕਰਕੇ ਇਹ ਬੰਧਨ ਰੂਪ ਹੈ, ਬੰਧਨਾਂ ਚ ਬੰਨ ਦਿੰਦੀ ਹੈ ਜੰਮਣ ਮਰਨ ਦੇ ਵਿੱਚ। ਪ੍ਰੰਤ ਜੋ ਨਾ ਨੇਕ ਜਿਠ ਰਾਗਨ ਮੈਂ ਸੁਮਰੰਤ ਮਲੀਨ ਬੁੱਧਿਆਂ, ਇਹ ਹਰੀ ਕ੍ਰਿਸ਼ਨ ਦੋਨਾਂ ਨੂੰ ਸਤਸੰਗ ਜੀ ਭਰਾਵਾਂ ਨੂੰ ਕਹਿ ਰਹੇ ਨੇ, ਜਿਹੜੇ ਮਲੀਨ ਬੁੱਧੀ ਵਾਲੇ ਨੇ। ਮਲੀਨ ਬੁੱਧੀ ਦੀ ਨਿਸ਼ਾਨੀ ਜਦੋਂ ਬੁੱਧੀ ਦੇ ਅੰਦਰ ਖਾਲਸਾ ਜੀ ਵਿਸ਼ੇ ਵਿਕਾਰ ਬਹੁਤ ਹੈ, ਤੁਹਾਨੂੰ ਸਮਝ ਲਓ ਸਾਡੀ ਬੁੱਧੀ ਮਲੀਨਤਾ ਦੇ ਸਹਿਤ ਹੈ, ਈਰਖਾ ਨਿੰਦਿਆ ਵਕੀਲੀ ਇਹਦੇ ਸਾਥ ਭਰੀ ਹੋਵੇ ਨਾ ਬੁੱਧੀ, ਉਦੋਂ ਕਹਿੰਦੇ ਵੀ ਓਹੋ ਇਹ ਬੁੱਧੀ ਕਦੋਂ ਸਵੱਛ ਹੋਊਗੀ ਗੁਰੂ ਕੇ ਆਸਰੇ। ਐਸੇ ਮਲੀਨ ਬੁੱਧੀ ਵਾਲੇ ਪੁਰਸ਼ ਨੇ ਸਤਸੰਗਤ ਜੀ, ਫਰੰਤ ਜੋਨ ਅਨੇਕ ਜਠ ਰਾਗਨ, ਮਾਤਾ ਦੇ ਉਦਰ ਦੀ ਜਠਰਾਗਨੀ ਦੇ ਵਿੱਚ ਸਤਸੰਗਤ ਜੀ ਕਸ਼ਟ ਕੱਟਦੇ ਹੋਏ ਨੌ ਨੌ ਮਹੀਨੇ ਅਨੇਕਾਂ ਜੂਨਾਂ ਵਿੱਚ ਫਰੰਤ ਕਹੀਏ ਘੁੰਮਦੇ ਫਿਰਦੇ ਹੈ, ਨਾ ਸਮਰੰਤ ਸਿਮਰ ਨਹੀਂ ਕਰਦੇ। ਉੱਥੇ ਦਾ ਘੁੰਮਣਾ ਵੀ ਸੁਣ ਲਿਆ ਸਤ ਸਾਸ਼ਤਰਾਂ ਤੋਂ, ਇੱਥੇ ਵੀ ਦੇਖ ਲਿਆ ਮਾਇਆ ਮਲੀਨ ਰੂਪ ਹੈ, ਸਭ ਦੀ ਸਭ ਨੂੰ ਦੁੱਖ ਰੂਪ ਹੈ, ਲੇਕਿਨ ਬੁੱਧੀ ਦੀ ਅਤਿਅੰਤ ਮਲੀਨਤਾ ਹੋਣੇ ਕਰਕੇ ਖਾਲਸਾ ਜੀ ਫਿਰ ਵੀ ਇਹ ਸਿਮਰਨ ਨਹੀਂ ਕਰਦੇ ਹਨ। ਐਸੀ ਜੀਵਾਂ ਦੀ ਅਵਸਥਾ ਕਿਰਿਆ ਦੇਖ ਕਰਕੇ ਹਾਲਤ, ਹੇ ਪੰਡਿਤ ਜਨ ਵਾਹਿਗੁਰੂ ਅੱਗੇ ਬੇਨਤੀ ਕਰਨੀ ਚਾਹੀਦੀ ਹੈ, ਹੇ ਗੋਬਿੰਦ ਕਰਤ ਮਾਇਆ, ਹੇ ਗੋਬਿੰਦ ਇੰਦਰੀਆਂ ਦੇ ਪ੍ਰਕਾਸ਼ਕ ਵਾਹਿਗੁਰੂ ਸਾਡੇ ਤੇ ਮਿਹਰਬਾਨੀ ਕਰ, ਕਿਰਪਾ ਕਰੋ, ਨਾਨਕ ਪਤ ਤੇ ਉਦਾਰਨ ਸਾਧ ਸੰਗਮ, ਸਾਨੂੰ ਪਾਪੀਆਂ ਨੂੰ ਜਿਹਨੇ ਪਤਤ ਕਹੀਏ ਪਾਪੀ ਹੈ, ਸਾਨੂੰ ਉਧਾਰ ਦਿਓ ਮਹਾਰਾਜ, ਤੁਹਾਡੇ ਕੋਲ ਉਧਾਰਨ ਦਾ ਸਾਧਨ ਕੀ ਹੈ? ਸਾਧ ਸੰਗਮ ਹੈ। ਆ ਜਿਹੜੀ ਸਾਧ ਸੰਗਤ ਹੈ ਇਸ ਦੁਆਰਾ ਹੀ ਉਧਰੀ ਦਾ ਹੈ, ਕਿਰਪਾ ਕਰੋ ਸਾਨੂੰ ਸਾਧੂਆਂ ਦੀ ਸੰਗਤ ਦੇ ਦਿਓ। ਚੱਲ ਰਹੇ ਮਨ ਢੀਲ ਬੰਨੇ ਅਬ ਕਿਉਂ ਸੁਭ ਸੰਤ ਰਸਾਲਨ ਕੇ ਬਨ ਮਾ, ਹੇ ਮਨਾ ਤੇਰੇ ਵਿੱਚ ਕਿਉਂ ਢਿੱਲ ਆ ਰਹੀ ਹੈ? ਚੱਲ ਤਾਂ ਸਹੀ ਥੋੜਾ ਜਿਹਾ ਉਦਮ ਕਰਤਾ ਸਹੀ, ਜਿਹੜਾ ਸਾਧੂਆਂ ਦਾ ਸਮਾਗਮ ਹੈ ਉਹ ਸੁਭ ਪੰਬਾਂ ਦਾ ਬਗੀਚਾ ਹੈ, ਅੰਬਾਂ ਦੇ ਬਗੀਚੇ ਚ ਕੀ ਦੇਖੀ ਦੇ ਖਰ ਸਾਰੀ ਅੰਬਾਂ ਦੇ ਬਿਰਸ਼ ਦੇ ਕੱਲੇ ਕੱਲੇ ਬਿਰਸ਼ ਨੂੰ ਪੱਤੇ ਹੈ ਸਾਰੀ ਦੁਨੀਆਂ ਦੇ ਬਿਰਸ਼ਾਂ ਕੋਲੇ ਖਾਲਸਾ ਜੀ ਚਲੇ ਜਾਓ ਜਿਹੜਾ ਫਲਦਾਰ ਬਿਰਸ਼ ਹੈ ਨਾ ਬਹੁਤ ਸਾਰੇ ਐਸੇ ਵੀ ਜਿਹੜੇ ਫਲਦਾਰ ਬਿਰਸ਼ ਨਹੀਂ ਹਨ ਹਰੇ ਭਰੇ ਰਹਿੰਦੇ ਲੇਕਿਨ ਖਾਲਸਾ ਜੀ ਅਤਿਅੰਤ ਹੀ ਇੱਕ ਅੰਬ ਦਾ ਬਿਰਸ਼ ਹੈ ਜਿਹਨੂੰ ਸਾਰੇ 12 ਮਹੀਨਿਆਂ ਚ ਕਦੇ ਖਾਲਸਾ ਜੀ ਪੱਤੇ ਨਹੀਂ ਝੜਦੇ ਨਹੀਂ ਤਾਂ ਪਤਝੜ ਆਈ ਤੇ ਬਹੁਤ ਸਾਰੇ ਬਿਰਸ਼ ਖਾਲੀ ਹੋ ਜਾਂਦੇ ਫਿਰ ਖਾਲਸਾ ਜੀ ਦੁਬਾਰਾ ਪੱਤੇ ਆਉਂਦੇ ਕਦੇ ਅੰਬ ਪੱਤਿਆਂ ਤੋਂ ਖਾਲੀ ਨਹੀਂ ਦੇਖੋਗੇ ਨਹੀਂ ਤਾਂ ਸਾਰੇ ਭਾਈ ਬਿਰਸ਼ ਨੰਗੇ ਹੋਏ ਖੜੇ ਨੇ ਹੁਣ ਦੇਖੇ ਆਪਣੇ ਦੇਸ਼ ਵਿੱਚ ਵੀ ਖਾਲਸਾ ਜੀ ਸਾਰੇ ਪਤਝੜ ਜਦੋਂ ਆਉਂਦੀ ਹੈ ਝੜ ਜਾਂਦੇ ਪੱਤੇ ਦੁਬਾਰਾ ਫੇਰ ਆਉਂਦੇ ਇਸੇ ਤਰ੍ਹਾਂ ਗੁਰਸਿੱਖ ਜਿੱਥੇ ਸਾਧੂ ਮਹਾਤਮਾ ਦੀ ਇਕੱਤਰਤਾ ਹੈ ਉਹ ਮਾਨੋ ਖਾਲਸਾ ਜੀ ਅੰਬਾਂ ਦਾ ਬਗੀਚਾ ਹੈ ਕੱਲਾ ਕੱਲਾ ਸਾਧੂ ਅੰਬ ਦਾ ਬੂਟਾ ਹੈ ਇੱਜਤ ਸਾਰਿਆਂ ਦੀ ਖਾਲਸਾ ਜੀ ਜਿਹੜੇ ਵਿਸ਼ੇ ਵਿਕਾਰ ਤਬਾਹ ਕਰ ਦਿੰਦੇ ਨੇ ਇੱਜਤ ਨਹੀਂ ਰਹਿਣ ਦਿੰਦੇ ਲੇਕਿਨ ਸਾਧੂਆਂ ਦੇ ਖਾਲਸਾ ਜੀ ਜਿਹੜੇ ਸਰੀਰ ਨੇ ਉਹਨਾਂ ਦੇ ਉੱਤੇ ਪੱਤ ਰੂਪੀ ਪੱਤੇ ਆਏ ਹੋਏ ਜਿਹੜੀ ਪੱਤ ਹੈ ਨਾ ਸਾਧੂਆਂ ਦੀ ਉਹ ਪੱਤੇ ਸਦਾ ਹੀ ਬਣੇ ਰਹਿੰਦੇ ਨੇ ਸਾਧੂ ਬੇਪਤਾ ਨਹੀਂ ਕਦੇ ਹੋਇਆ ਹੈ ਆਪਾਂ ਕਈ ਵਾਰ ਆਪਣੀ ਬੇਇੱਜ਼ਤੀ ਹੋ ਜਾਵੇਗੀ ਵਿਕਾਰ ਆਪਾਂ ਨੂੰ ਤਬਾਹ ਕਰ ਦੇਣਗੇ ਲੇਕਿਨ ਸਾਧੂ ਸਤ ਸੰਗਤ ਜੀ ਬੇਪਤੇ ਨਹੀਂ ਹੋਇਆ ਕਰਦੇ ਕਦੇ ਜਿਵੇਂ ਅੰਬ ਦਾ ਬਿਰਸ਼ ਕਦੇ ਪੱਤਿਆਂ ਤੋਂ ਬਿਨਾਂ ਨਹੀਂ ਸਾਧੂ ਇੱਜ਼ਤ ਤੋਂ ਬਿਨਾਂ ਵੀ ਕਦੇ ਕਿਤੇ ਨਹੀਂ ਭਾਵੇਂ ਕਿਤੇ ਚਲਿਆ ਜਾਂਦਾ ਇਸੇ ਤਰ੍ਹਾਂ ਖਾਲਸਾ ਜੀ ਜਿੱਥੇ ਅੰਬਾਂ ਦਾ ਬਗੀਚਾ ਹੁੰਦਾ ਹੈ ਉੱਥੇ ਅੰਬਾਂ ਦੇ ਬੂਟਿਆਂ ਦੇ ਇਰਦ ਗਿਰਦ ਖਾਲਸਾ ਜੀ ਖਾਲੀਆਂ ਕਰਕੇ ਠੰਡਾ ਠੰਡਾ ਪਾਣੀ ਖੜਾ ਹੁੰਦਾ ਦਿੰਦਿਆ ਹੁੰਦਾ ਇਸੇ ਤਰ੍ਹਾਂ ਸਾਧੂਆਂ ਦੇ ਖਾਲਸਾ ਜੀ ਹਿਰਦੇ ਸ਼ਾਂਤ ਨੇ ਉਹਨਾਂ ਦੇ ਹਿਰਦਿਆਂ ਰੂਪੀ ਖਾਈ ਵੀ ਸਤ ਸੰਗਤ ਜੀ ਨਾਮ ਸਿਮਰਨ ਦਾ ਪਾਣੀ ਖੜਾ ਹੈ ਹੋਰ ਵੀ ਜਿਹੜਾ ਨੇੜੇ ਜਾਂਦਾ ਉਹਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਇਸੇ ਤਰ੍ਹਾਂ ਅੰਬਾਂ ਦੇ ਉੱਤੇ ਕੋਲਾਂ ਬੋਲਦੀਆਂ ਕਿਸੇ ਸਾਧੂ ਕੋਲੇ ਜਾ ਕੇ ਤਾਂ ਦੇਖੋ ਖਾਲਸਾ ਜੀ ਉਹਨਾਂ ਦੀ ਰਸਨਾ ਕੋਰ ਵਾਂਗੂ ਸਤ ਸੰਗਤ ਜੀ ਮਿੱਠੇ ਮਿੱਠੇ ਬੋਲ ਬੋਲਦੀ ਹੈ ਕਦੇ ਉਹ ਫਿੱਕੇ ਬੋਲ ਨਹੀਂ ਬੋਲਦੇ ਇਸ ਕਰਕੇ ਬੜੇ ਵੱਡੇ ਖਾਲਸਾ ਜੀ ਪੰਡਿਤ ਗੁਲਾਬ ਸਿੰਘ ਜੈਸੇ ਮਹਾਂਪੁਰਖਾਂ ਨੇ ਵੀ ਕਿਹਾ ਇਹ ਮਨਾ ਕਿਉਂ ਢਿੱਲ ਕੀਤੀ ਹੈ ਚੱਲ ਰਹੇ ਮਨ ਢੀਲ ਅਵਨ ਹੈ ਅਬ ਕਿਉਂ ਮਾਨਸ ਦੇਹੀ ਮਿਲੀ ਹੈ ਸੁਭ ਸੰਤ ਸਰਾਲਨ ਕੇ ਬਨ ਮਾਹੀ ਜਿੱਥੇ ਸਾਧੂ ਸੰਗਮ ਹੈ ਉਹ ਅੰਬਾਂ ਦੇ ਬਗੀਚੇ ਨਾਲ ਵੀ ਅਦਭੁਤ ਪ੍ਰਤਾਪ ਵਾਲਾ ਹੈ ਬ੍ਰਹਮ ਗਿਆਨ ਰੂਪੀ ਫਲ ਲੱਗਦਾ ਖਾਲਸਾ ਜੀ ਬ੍ਰਹਮਪਾਤੀ ਵਿਸ਼ਨਦਾਰੀ ਫੂਲ ਸ਼ੰਕਰ ਦੇਵ ਭੂਮਾ ਨੂੰ ਬ੍ਰਹਮ ਹੈ ਬ੍ਰਹਮਾ ਸਤ ਸੰਗਤ ਜੀ ਟਹਿਣੀਆਂ ਮੰਨਿਆ ਇਸੇ ਤਰ੍ਹਾਂ ਬ੍ਰਹਮਪਾਤੀ ਬ੍ਰਹਮਾ ਪੱਤੇ ਮੰਨਿਆ ਵਿਸ਼ਨੂੰ ਟਹਿਣੀਆਂ ਟਹਿਣੇ ਮੰਨਿਆ ਕਹਿੰਦੇ ਫੁੱਲ ਮੰਨਿਆ ਸ਼ੰਕਰ ਬ੍ਰਹਮ ਗਿਆਨੀ ਫਲ ਮੰਨਿਆ ਰਸਤਾ ਭਾਈ ਫਲ ਚੋਂ ਹੀ ਆਉਂਦਾ ਇਸੇ ਤਰ੍ਹਾਂ ਜਿਹੜੇ ਸਾਧੂ ਜਨ ਨੇ ਖਾਲਸਾ ਜੀ ਰੱਬ ਖਜੂਰੀ ਪੱਕੀਆਂ ਮਾਖਿਆ ਨਹੀਂ ਬਹਨ ਜੋ ਜੋ ਬੰਝੈ ਡੀੜਾ ਸੋ ਉਮਰ ਹੱਥ ਬਨ ਭਗਤ ਜੀ ਨੇ ਕਿਹਾ ਹੇ ਖਜਿਆਤੂ ਜਨ ਆ ਜਿੰਨੇ ਸਾਧੂ ਸੰਤ ਨੇ ਖਜੂਰਾਂ ਨੇ ਰੱਬ ਦੀਆਂ ਪੱਕੀਆਂ ਹੋਈਆਂ ਖਜੂਰਾਂ ਨੇ ਜਿੱਥੇ ਖਜੂਰਾਂ ਪੱਕਦੀਆਂ ਹੈ ਉੱਥੇ ਖਾਲਸਾ ਜੀ ਸਹਿਤ ਦੀਆਂ ਨਦੀਆਂ ਬਹਿ ਤੁਰਦੀਆਂ ਜਿੱਥੇ ਸਾਧੂ ਸੰਤਾਂ ਦਾ ਸੰਗਮ ਹੈ ਉੱਥੇ ਖਾਲਸਾ ਜੀ ਸਿਮਰਨ ਭਜਨ ਦਾ ਪ੍ਰਦਾ ਪ੍ਰਵਾਹ ਸਹਿਤ ਤਾਂ ਮਿਠਾਸ ਹੀ ਕੁਝ ਨਹੀਂ ਸੱਕਰ ਖੰਡ ਨਵਾਤ ਗੁਣ ਮਾਖਿਓ ਮਾਂਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੋਂ ਜੋ ਖਾਲਸਾ ਜੀ ਪਰਮੇਸ਼ਰ ਦੇ ਨਾਮ ਦਾ ਰਸ ਹੈ ਉਹਦੇ ਬਰਾਬਰ ਇਹ ਸਾਰੀਆਂ ਮਿਠਾਸ ਵਾਲੀਆਂ ਵਸਤੂਆਂ ਨਹੀਂ ਹਨ ਤਾਂ ਭਗਤ ਜੀ ਨੇ ਕਿਹਾ ਹੈ ਕਿ ਰੱਬ ਖਜੂਰੀ ਪੱਕੀਆਂ ਇਹ ਰੱਬ ਦੀਆਂ ਖਜੂਰਾਂ ਨੇ ਜਿੰਨੇ ਸਾਧੂ ਸਾਧ ਸੰਗਮ ਹੈ ਜੋ ਪੱਕੀਆਂ ਖਜੂਰਾਂ ਚ ਕੜੱਤਣ ਨਹੀਂ ਹੋਇਆ ਕਰਦੀ ਗੁਰਸਿੱਖ ਸਾਧੂ ਸੰਤਾਂ ਚ ਕੜੱਤਣ ਨਹੀਂ ਹੋਇਆ ਕਰਦੀ ਕੱਚਿਆਂ ਚ ਕੜੱਤਣ ਹੁੰਦੀ ਹੈ ਜਿਵੇਂ ਸਹਿਤ ਦੀ ਸਤ ਤਕਰੀ ਨਦੀ ਚੱਲ ਸਕਦੀ ਹੈ ਉਹਨਾਂ ਖਜੂਰਾਂ ਚੋਂ ਇੱਥੇ ਖਾਲਸਾ ਜੀ ਨਾਮ ਰਸ ਦਾ ਜਿਹੜਾ ਪ੍ਰਵਾਹ ਚੱਲਦਾ ਉਹ ਸਹਿਤ ਨਾਲੋਂ ਘੱਟ ਨਹੀਂ ਹੈ ਜਿਨ੍ਹਾਂ ਨੂੰ ਰਸ ਆਉਂਦਾ ਉਹਨਾਂ ਨੂੰ ਪਤਾ ਹੈ ਬਈ ਸਹਿਤ ਦੀ ਨਦੀ ਦਾ ਰਸ ਜ਼ਿਆਦਾ ਹੈ ਕਿ ਇਹ ਰਸ ਜ਼ਿਆਦਾ ਹੈ ਜੋ ਜੋ ਬੰਝਾ ਡੀੜਾ ਜਿਹੜਾ ਜਿਹੜਾ ਦਿਨ ਲੰਘ ਰਿਹਾ ਇਹ ਉਮਰ ਨੂੰ ਆਪਣੀ ਨੂੰ ਹੱਥ ਪੈ ਰਿਹਾ ਪਤਾ ਨਹੀਂ ਕਦੋਂ ਸਮਾਪਤ ਹੋ ਜਾਣੀ ਹੈ ਤਾਂ ਖਾਲਸਾ ਜੀ ਆਪਣੀ ਪੰਡਤਾਂ ਨੂੰ ਵੀ ਕਹਿ ਰਹੇ ਨੇ ਕਿ ਬੇਨਤੀਆਂ ਕਰੋ, ਹੇ ਗੋਪਾ ਗੋਬਿੰਦ ਕਰਤ ਮਾਇਆ, ਹੇ ਵਾਹਿਗੁਰੂ ਮਿਹਰਬਾਨੀ ਕਰ ਸਾਡੇ ਤੇ, ਨਾਨਕ ਪਦ ਤੇ ਉਧਾਰਨ ਸਾਧ ਸੰਗਮ, ਅਸੀਂ ਪਾਪੀ ਹੈ, ਸਾਡਾ ਉਧਾਰ ਕਰਦੇ ਹੋ, ਸਾਧ ਸੰਗਤ ਬਿਨਾਂ ਸਾਡਾ ਉਧਾਰ ਨਹੀਂ ਹੋਣਾ। ਖੋਜਤ ਖੋਜਤ ਸੁਣੀਐ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਤਾਂ ਖਾਲਸਾ ਜੀ ਕਲਯੁਗ ਦੇ ਸਮੇਂ ਚ ਸੰਗਤ ਦਾ ਬੜਾ ਹੀ ਭਾਰੀ ਮਹੱਤਵ ਮਹਾਰਾਜ ਜੀ ਨੇ ਵਰਣਨ ਕੀਤਾ। ਅੱਗੇ ਖਾਲਸਾ ਜੀ ਦੱਸਦੇ ਹਨ, ਹੇ ਪੰਡਿਤ ਜਨੋ, ਜਿਹੜੀ ਦੁਖੰਤ ਗ੍ਰਹਿ ਚਿੰਤਾ ਜਨਮਨ ਤਾਂ ਮਰਨਾ, ਅਤਿਅੰਤ ਹੀ ਦੁੱਖ ਰੂਪ ਘਰ ਦੀ ਚਿੰਤਾ ਹੈ। ਇਹੀ ਜੀ ਚਿੰਤਾ ਖਾਲਸਾ ਜੀ, ਜਿਨ੍ਹਾਂ ਨੂੰ ਗ੍ਰਸਥ ਦੇ ਅੰਦਰ ਕਬੀਲਦਾਰੀ ਦੇ ਅੰਦਰ ਚਿੰਤਾ ਚਿੰਬੜੀ ਹੈ, ਉਹਨਾਂ ਨੂੰ ਸਤਸੰਗ ਜੀ ਪਤਾ ਜਿਸ ਤੋਂ ਲੱਗੀਆਂ ਸੋਈ ਜਾਣ। ਦੁਸ਼ਟਾਂਤ ਦੇ ਕੇ ਕਹਿੰਦੇ ਆ, ਗ੍ਰੰਥ ਗਿਰ ਪਤਤ ਪਾਤਾ ਨੂੰ, ਜੇ ਕੋਈ ਸਤਸੰਗਤ ਜੀ ਗਿਰ ਪਹਾੜ ਤੇ ਚੜ ਕੇ ਉੱਤੋਂ ਸਤਸੰਗ ਜੀ ਗਿਰ ਕੇ ਪਤਾਲ ਚ ਜਾ ਪਵੇ ਤੇ ਉਹਦਾ ਹੋ ਜਾਵੇ ਅੰਤ, ਭਾਵ ਪਹਾੜ ਤੋਂ ਛਾਲ ਮਾਰ ਕੇ ਥੱਲੇ ਪਤਾਲ ਦੇ ਵਿੱਚ ਸਤਸੰਗ ਜੀ ਡਿੱਗ ਕੇ ਮਰ ਜਾਣਾ, ਉਹ ਉਹਨਾਂ ਦੁੱਖ ਨਹੀਂ ਜਿੰਨਾ ਘਰ ਦੀ ਚਿੰਤਾ ਵਿੱਚ ਸਤਸੰਗ ਜੀ ਆਦਮੀ ਦੁਖੀ ਹੁੰਦਾ, ਉਹ ਇਕਦਮ ਖਤਮ ਤਾਂ ਹੋ ਜਾਵੇਗਾ। ਚਿੰਤਾ ਤਾਂ ਨਿੱਤ ਦੀ ਚਿਖਾ ਸਤਸੰਗ ਜੀ ਰੋਜ਼ ਸਾੜਦੀ ਹੈ। ਜਲੰਤ ਦੇ ਵੀਦੇ ਦੀ ਵੈਸਵੰਤਰ ਹੈ, ਦੂਸਰਾ ਕੈਸੇ, ਜੇ ਕੋਈ ਪ੍ਰਜੁਲਤ ਅਗਨੀ ਦੇ ਅੰਦਰ ਦੀਪ ਨਾ ਸਤਸੰਗ ਪ੍ਰਜੁਲਤ ਅਗਨੀ ਨੂੰ ਕਹਿੰਦੇ ਹੈ, ਲੱਟ ਲੱਟ ਵੱਜਦੀ ਅੱਗ ਦੇ ਵਿੱਚ ਕੋਈ ਜਲ ਕੇ ਸੜ ਜਾਵੇ, ਉਹ ਸੜਨਾ ਵੀ ਸੁਖਾਲਾ ਹੈ, ਲੇਕਿਨ ਚਿੰਤਾ ਦੀ ਅਗਨੀ ਖਾਲਸਾ ਜੀ ਬਹੁਤ ਬੁਰੀ ਹੈ, ਉਹਦੇ ਚ ਸੜਨਾ ਬਹੁਤਾ ਹੀ ਔਖਾ। ਬਹੰਤ ਗਾਹ ਤੋਯੰ ਤਰੰਗੰ, ਦੁਖੰਤ ਗ੍ਰਹਿ ਚਿੰਤਾ ਜਨਮਨ ਤਾਂ ਮਰਨਾ। ਤੀਜਾ ਮਰਨ ਕਿਵੇਂ ਹੈ? ਤੋਯੰ ਪਾਣੀ ਅਗਾਹ ਡੂੰਘਾ ਹੋਵੇ ਖਾਲਸਾ ਜੀ, ਜਿਹਨੀਆਂ ਸੱਤ ਦੀ ਲਹਿਰਾਂ ਦੇ ਵਿੱਚ ਜਿੱਥੇ ਬਹਿ ਰਿਹਾ ਪਾਣੀ ਬੜਾ ਡੂੰਘਾ ਚੱਲ ਰਿਹਾ ਹੈ, ਉਹਦੀਆਂ ਲਹਿਰਾਂ ਦੇ ਵਿੱਚ ਡੁੱਬ ਕੇ ਮਰ ਜਾਵੇ ਨਾ, ਉਹ ਡੁੱਬ ਕੇ ਮਰਨਾ ਸੁਖਾਲਾ ਹੈ, ਲੇਕਿਨ ਖਾਲਸਾ ਜੀ ਚਿੰਤਾ ਦਾ ਜਿਹੜਾ ਹਿਰਦੇ ਚ ਦੁੱਖ ਹੈ ਨਾ, ਉਹ ਨਹੀਂ ਚੱਲਿਆ ਜਾਂਦਾ। ਅਣਕ ਸਾਧਨ ਨਾ ਸਿੱਧੇ ਤੇ ਨਾਨਕ, ਗੁਰੂ ਅਰਜਨ ਦੇਵ ਜੀ ਕਹਿੰਦੇ ਹੇ ਪੰਡਿਤ ਜਨੋ, ਅਨੇਕਾਂ ਸਾਧਨ ਕਰ ਲਓ, ਸਾਰੀ ਸ੍ਰਿਸ਼ਟੀ ਦੇ ਪਦਾਰਥ ਇਕੱਠੇ ਕਰਕੇ ਘਰ ਨੂੰ ਭਰਪੂਰ ਕਰ ਲਓ, ਚਿੰਤਾ ਫੇਰ ਵੀ ਨਹੀਂ ਜਾਂਦੀ। ਜਿਤ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਤ ਗ੍ਰਹਿ ਥੋੜੀ ਸੋ ਫਿਰੇ ਪ੍ਰਮੰਤਾ, ਜਿਹਦੇ ਘਰ ਵਿੱਚ ਬਹੁਤੀ ਮਾਇਆ ਉਹਦੇ ਵਰਗੀ ਚਿੰਤਾ ਕਿਸੇ ਨੂੰ ਨਹੀਂ, ਜਿਹਦੇ ਕੋਲੇ ਹੈ ਨਹੀਂ ਉਹ ਵਿਚਾਰਾ ਉਹ ਭਰਮਦਾ ਫਿਰਦਾ। ਮਰਾਸੀਆਂ ਦੇ ਆ ਵੱਡੇ ਚੋਰ, ਉਹ ਮਰਾਸਮ ਦੇ ਮਰਾਸੀ ਵਿਚਾਰੇ ਸੁੱਤੇ ਪਏ, ਉਹ ਕਹਿੰਦੇ ਬਰਬਾ ਸਾਨੂੰ ਤਾਂ ਇੱਥੇ ਦਿਨੇ ਨਹੀਂ ਕੋਈ ਖਾਣ ਨੂੰ ਲੱਭਿਆ, ਤੂੰ ਇੱਥੇ ਕੀ ਭਾਲਦਾ। ਉਹ ਸ਼ਰਮਿੰਦਾ ਜਿਹਾ ਹੋ ਕੇ ਬਾਹਰ ਨੂੰ ਨਿਕਲ ਗਿਆ। ਅਗਲੇ ਦਿਨ ਫਿਰ ਕਿਸੇ ਨੇ ਦੱਸਿਆ, ਕਹਿੰਦੇ ਉਹਨਾਂ ਤੈਨੂੰ ਟਿਚਰ ਕੀਤੀ ਹੈ, ਉਹਨਾਂ ਦੇ ਤਾਂ ਦੱਬੇ ਹੋਏ ਨੇ ਗਹਿਣੇ ਮਰਾਸਣੂ ਮਰਾਸੀ ਦੇ। ਉਹ ਚੋਰ ਲਾਲਚ ਵਿੱਚ ਫੇਰ ਜਾ ਵੜਿਆ ਸਤਸੰਗਤ ਜੀ, ਮਰਾਸੀ ਚੁਸਤ ਸੀ, ਇੱਕ ਗੂੰਜੇ ਵਿੱਚ ਕੁੱਜਾ ਰੱਖ ਕੇ ਠੂਹੇ ਰੱਖੇ ਸੀ ਦੋ ਤਿੰਨ, ਉਹਦੇ ਵਿੱਚ ਉੱਤੇ ਚੱਪਣ ਦਿੱਤਾ ਹੋਇਆ ਸੀ। ਜਦ ਦੇਖਿਆ ਵੀ ਆ ਗਿਆ ਉਹੀ ਚੋਰ ਸਾਡੇ ਘਰ, ਮਰਾਸਮ ਨੂੰ ਕਹਿੰਦਾ ਚੁੱਪ ਚੁੱਪ ਕਰ, ਆਪਾਂ ਨੂੰ ਚੋਰ ਕੁੱਟੂਗਾ, ਤੇਰੇ ਕਿਹੜਾ ਕੰਨਾਂ ਚ ਪਾਏ ਹੋਏ ਨੇ ਕਾਂਟੇ, ਮੈਂ ਤਾਂ ਕੁੱਜੇ ਚ ਪਾ ਕੇ ਗੂੰਜੇ ਚ ਹੌਲੀ ਦੇਰ ਚੱਪੜ ਢੱਕ ਕੇ ਰੱਖਿਆ, ਚੋਰ ਨੂੰ ਨਹੀਂ ਲੱਗਣਾ ਪਤਾ, ਨਾਲੇ ਸੁਣਾ ਵੀ ਦਿੱਤਾ ਚੋਰ ਨੂੰ, ਨਾਲੇ ਹੌਲੀ ਦੇਰ ਮਰਾਸਮ ਨਾਲ ਗੱਲਾਂ ਕਰਦਾ। ਚੋਰ ਦੇ ਚਾਰ ਕੰਨ ਹੁੰਦੇ, ਜਦੋਂ ਜਾ ਕੇ ਕੁੱਜੇ ਚ ਪਾਇਆ ਤਾਂ ਸੰਗੀ ਹੱਥ ਠੂਹੇ ਲੜ ਗਏ, ਝਲਿਆਣਾ ਮਾਰਦਾ ਖਾਲਸਾ ਜੀ, ਚੋਰ ਬਾਹਰ ਨੂੰ ਨੱਠ ਗਿਆ। ਇਸੇ ਤਰ੍ਹਾਂ ਜਿਹੜੇ ਤਾਂ ਭਾਈ ਗਰੀਬ ਨੇ, ਉਹ ਤਾਂ ਭਰਮਦੇ ਨੇ, ਉਹਨਾਂ ਨੂੰ ਚਿੰਤਾ ਨਹੀਂ, ਜਿਤਨੀ ਕੁ ਉਹਨਾਂ ਨੇ ਸਬਰ ਦੇ ਸੰਤੋਖ ਖਾਲਸਾ ਜੀ ਮਿਲ ਗਿਆ, ਉੱਥੇ ਸੀ ਸਬਰ ਹੈ, ਭੋਜਨ ਛਕ ਲਿਆ ਤੇ ਪ੍ਰਸੰਨਤਾ। ਲੇਕਿਨ ਮਾਇਆ ਸੱਤ ਦੀ ਬਹੁਤੀ ਆਉਣੇ ਕਰਕੇ ਚਿੰਤਾ ਜਾਂਦੀ ਨਹੀਂ, ਚਿੰਤਾ ਵੱਧਦੀ ਹੈ। ਸੋ ਆਪ ਜੀ ਫਰਮਾਉਂਦੇ ਹਨ, ਅਣਕ ਸਾਧਨ ਨਾ ਸਿੱਧੇ ਅਤੇ, ਅਨੇਕਾਂ ਸਾਧਨ ਕਰ ਲਓ ਮਾਇਆ ਦੀ ਪ੍ਰਾਪਤੀ ਦੇ ਘਰ ਭਰ ਲਓ, ਲੇਕਿਨ ਸਿੱਧੇ ਅਤੇ ਨਹੀਂ ਪ੍ਰਾਪਤੀ ਹੋਵੇਗੀ ਖਾਲਸਾ ਜੀ ਸ਼ਾਂਤੀ ਦੀ, ਚਿੰਤਾ ਨਹੀਂ ਜਿੱਤੀ ਜਾਵੇਗੀ। ਅਤਿਅੰਤ ਸਤਸੰਗਤ ਜੀ ਚਿੰਤਾ ਜੰਮਣ ਮਰਨ ਦਾ ਖਾਲਸਾ ਜੀ ਕਾਰਨ ਬਣ ਜਾਂਦੀ, ਅਤਿਅੰਤ ਦੁੱਖ ਰੂਪ ਹੈ। کہندے جی کرپا کرو بھی چنتا جاوے کیویں مہاراج کہندے ہن استمبنگ 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 سبد ساد سبجن ہے پنڈت جنو وہ جڑے سادھو سجن ایتھے بھی اپنے سنگی پر لوک وچ بھی سجن متر بنتے ہیں سہائک ہوندے ہیں انہاں دے اپدیش دوارا من استت ہوندا ہے نہیں تو چنتا دی ندی چ رڑیا ہی کرتا ہے وہ کیسے ہیں استمبنگ استت رہن والا ایک شبد برہم ہے استمبنگ استت رہن والا ایک گرو کا اپدیش ہے استمبنگ اپدیش استت رہن والے ایک سادھو جان ہیں تھر پار بہن پرمیسر سیو تھر ہوتی ہے تین ہی وسو سنسار چست رہن والی سنت بھگت پرمیشر واحرو کا اپدیش اج خالسا جی امرت میں اپدیش گرو نانک دیو جی کا پرگٹ ہے کلجگ کے سمے سادھو کا پرتاپ بھی پرگٹ ہے بھائی واحرو کا سدائی چر روپ ہے یہ تین وسو کوئی ست سنگ جی بدھاؤ گٹاؤ والا جمیا نہیں چنتا دی ندی جو سات سنی کٹن والے نے تو یہی ہیں تو آپ جی کہہ رہے ہیں یہ پنڈت جی جڑے ایسے سادھو نے جنہ نے اپنے من نو بانی نو شریر نو تھمیا ہے گرو کے اپدیش دوارا ایسے سادھواں دی سنگت دے اندر جو گرو کا اپدیش ہے نا انہوں من وچ ٹکاونا کرے رسنا دوارا بھی اچارنا کرے من نو وچ لاؤنا کرے اسی طرح روم روم کر کے بھی چاہے پھر یہ من ٹک جاتا ہے پھر چنتا تو بچے گا نہیں تو نہیں چنتا تو بچ سکتا چنتا دے پرواب تھلے آ کے دنیا کی کرتی ہے کوئی تو ست سنگت جی بڑا بھاری پہاڑوں تو جا کے ڈگ کے مر جاتے ہیں کئی تو سار نہیں رکھتے چنتا کا دکھ کئی ست سنگ جی اسی طرح پانی چ ڈب کے مر جاتے ہیں کئی اگنی چ سڑ کے مر جاتے ہیں جو بھی کسی نو ست سنگ کوئی زہر کھا کے مر جاتا ہے کوئی باہر